संत पिटिया नानक मन प्रगास याही कुल ते प्रगट होय ताही कुल को नाम पुन द्वादश गुरिंड को मेरी है प्रणाम। सतगुरु जी दे पवित्र पावन दरबार विच हाजरीन गुरु सवारी साध संगत जी, सतगुरु जी नूं धन कहो, सब गज के कहो, धन श्री गुरु नानक देव जी सच्चे पातशाह। फिर एक बार सब गज के कहो, धन श्री सतगुरु जगजीत सिंह जी सच्चे पातशाह। मौके दे पातशाह दा नाम लवो, सब गज के कहो, धन श्री सतगुरु दे सिंह जी सच्चे पातशाह। सात संगत जी, आप जो लड़ीवार गुर इतिहास श्रवण करते आ रहे हो, आप जी ने कल इतिहास सुनिया सी कि किस तरह सतगुरु तेग बहादुर पातशाह जी सिखां ते किरपा कर रहे ने। आप जी ने उस किसान की कहानी कथा सुनी सी जिहदे विच सानू ये सिख्या मिली सी कि जिस तरह उन्हें सतगुरु जी कोलों माया लैके हुक्म बिना मन्निया ते भाव दा सर्वनाश हो गया, इथों सतगुरु जी कृपा करन, ए बख्शिश करन के असी सेवा करदे होए कदी भी लोभ विच ना आ जाइए, सतगुरु जी कृपा करन। उस तो बाद गरीब नवाज पातशाह एक होर नगर विच जदों जाके पहुंचे, उत्थे दे सिखां ने गरीब नवाज जी नाल बहुत प्यार किया। इस तो बाद गरीब नवाज पातशाह जी जिस तरह कृपा करनगे, आप जी दे चरणा च अर्ज करदा हां। कैंथलपुरी को हमने जाना, को सिख है के नहीं तिसो थाना, तहां जाए कर डेरा पावे, सुख सो बसे कर दिवस बितावे। गरीब नवाज पातशाह जी जेड़े सिख दे कोल ठहरे हुए सी, हुण उहदे कोलों जदों अग्गे चलण लगे ते पातशाह जी उहदे नाल बचन करदे ने कि गुरु के सिखा, इस तों बाद मैं कैंथल विच पहुंचना है और मैनूं इह दसो कि उत्थे कोई गुरु का प्यारा गुरु दा सिख है जा नहीं है, तहां जाए कर डेरा पावे, सुख सो बस कर दिवस बितावे। भाव जे कोई उत्थे गुरु दा प्यारा है ते उत्थे फिर जाके डेरा करांगे और उत्थे सुख दे नाल समा बतीत करांगे। सिख कर जोर बतावन कीन, कैंथल मह सिख के कर तीन। सिख ने हथ जोड़ के बेनती कीती कि गरीब नवाज पातशाह जी, कैंथल विखे तीन घर ने सिखा दे, एक तिखान है हमरी जात, दोए घर बनकन के बखियात। पातशाह जी, एक घर ते मेरे जाति दा ये भाव तिरखान दा है जेड़ा के ये कर्म करता है, ते दूसरा दो जड़े घर ने पातशाह जी ओ ने बाणिए भाव उन्हां दा जेड़ा कर्म है अपना दुकान आदिक करना, ते उत्थों फिर उन्हां दा जेड़ा नाम है, क्योंकि जिवें जा इंसान दा कर्म होवे। हुण तिरखाण दा मतलब इत्थों सीधा ही पता है कि ओ लक्कड़ दे कर्म नाल जुड़िया होया, लक्कड़ दा कम करदा है। इस तरह इस सिख ने दस्या पातशाह जी, तीन सिखां दे घर ने उत्थे, दो ते बाणिए ने और एक जेड़ा ओ तिरखाण है। सुन गुर पाख्यो संग हमारे, चलो तहां लग दे हो देखारे। नौवें पातशाह उस सिख नूं फिर कहन लगे कि तू उत्थे बारे चंगी तरह जानदा है ਕੈਂਥਲ ਬਾਰੇ ਚੰਗੀ ਤਰ੍ਹਾਂ ਜਾਣੂ ਹੈ, ਇਸ ਤਰ੍ਹਾਂ ਇਹ ਕਰ ਕਿ ਸਾਡੇ ਨਾਲ ਉੱਥੇ ਚੱਲ ਔਰ ਉੱਥੇ ਜਾ ਕੇ ਉਹ ਸਿੱਖਾਂ ਦੇ ਘਰ ਸਾਨੂੰ ਦਿਖਾ। ਪੁਨ ਹਟਿਆਏ ਬਸੋ ਸੁਖ ਸਾਥ, ਇਮ ਕਹਿ ਕੀਨ ਪਿਆਨੋ ਨਾਥ। ਪਾਤਸ਼ਾਹ ਜੀ ਬਚਨ ਕੀਤਾ ਕਿ ਜਦੋਂ ਉੱਥੇ ਅਸੀਂ ਕੈਂਥਲ ਵਿਖੇ ਸਿੱਖਾਂ ਕੋਲ ਰਹਿਣ ਲੱਗ ਪਵਾਂਗੇ ਤੇ ਤੁਸੀਂ ਉਸ ਤੋਂ ਬਾਅਦ ਵਾਪਿਸ ਆ ਜਾਇਓ ਤੇ ਆ ਕੇ ਜਿਹੜਾ ਵੀ ਤੁਹਾਡਾ ਕੰਮ ਹੈ ਕਰਮ ਹੈ ਉਹਨੂੰ ਤੁਸੀਂ ਕਰ ਲਇਓ ਜੀ। ਅਸ਼ਟ ਕੋਸ ਕੋ ਮਾਰਗ ਕੈਂਥਲ ਲਿਆਇਓ ਸਿੱਖ ਤਿਖਾਨ ਤਿਸੈ ਥਲ। ਪ੍ਰਥਮ ਵਹਿਰ ਉਤਰੇ ਸਰ ਤੀਰ, ਖਰੀ ਮਹੀਰੋ ਕੀ ਜਹਿ ਪੀਰ। ਜਿਹੜਾ ਤਰਖਾਣ ਸਿੱਖ ਹੈ ਜਿਹਦੇ ਕੋਲ ਪਾਤਸ਼ਾਹ ਜੀ ਪਹਿਲਾਂ ਤੋਂ ਰਹਿ ਰਹੇ ਸੀ, ਉਹ ਸਤਿਗੁਰੂ ਜੀ ਨੂੰ ਲੈ ਕੇ ਜਦੋਂ ਆਇਆ ਤੇ ਉਸ ਵਕਤ ਸਭ ਤੋਂ ਪਹਿਲਾਂ ਇੱਕ ਰਸਤੇ ਵਿੱਚ ਸਰੋਵਰ ਆਇਆ, ਕੈਂਥਲ ਕੋਲ ਜਦੋਂ ਪਹੁੰਚੇ ਇੱਕ ਸੋਹਣੇ ਜਿਹਾ ਜਿੱਥੇ ਜਲ ਦਾ ਇਕੱਠ ਸੀ ਇੱਕ ਸਰੋਵਰ, ਉੱਥੇ ਪਾਤਸ਼ਾਹ ਜੀ ਰੁਕੇ, ਜਿਹਦੇ ਕੋਲ ਕਿ ਇੱਕ ਬਹੁਤ ਵੱਡਾ ਬਾਗ ਸੀ ਜਿਹਦੇ ਰਾਹੀਂ ਕੋਈ ਵੀ ਇਨਸਾਨ ਜੇ ਉਹਨੂੰ ਭੁੱਖ ਲੱਗੀ ਤੇ ਉੱਥੋਂ ਫਲ ਆਦਿਕ ਖਾ ਸਕਦਾ ਸੀ। ਬੂਝੇ ਗੁਰੂ ਕੌਣ ਕਰ ਚਲੋ, ਬਨਕ ਜੁਗਲ ਇੱਕ ਖਾਤੀ ਪਲੋ। ਉਸ ਵਕਤ ਸਿੱਖ ਜਿਹੜਾ ਗਲ ਚ ਪੱਲਾ ਪਾ ਕੇ ਤੇ ਬੇਨਤੀ ਕਰਨ ਲੱਗਾ, ਪਾਤਸ਼ਾਹ ਜੀ ਬਖਸ਼ਿਸ਼ ਕਰੋ, ਮੈਨੂੰ ਇਹ ਦੱਸਣਾ ਕਰੋ ਕਿ ਤੁਸੀਂ ਕਿਹਦੇ ਘਰ ਜਾਣਾ ਪਸੰਦ ਕਰੋਗੇ। ਭਾਵ ਦੋ ਇੱਥੇ ਸਿੱਖਾਂ ਦੇ ਘਰ ਨੇ ਜਿਹੜੇ ਕਿ ਬਾਣੀਏ ਨੇ, ਔਰ ਇੱਕ ਸਿੱਖ ਜਿਹੜਾ ਉਹ ਹੈ ਖਾਤੀ ਤੋਂ, ਭਾਵ ਸੰਸਕ੍ਰਿਤ ਦਾ ਸ਼ਬਦ ਹੈ ਕਤਰੀ ਕਰਨਾ, ਭਾਵ ਉਹਨੂੰ ਕੱਟਣਾ। ਉਸ ਤੋਂ ਭਾਵ ਹੋਇਆ ਕਿ ਤਰਖਾਣ, ਸਤਿਗੁਰੂ ਜੀ ਤੁਸੀਂ ਕੀ ਤਿਰਖਾਣ ਜਿਹੜਾ ਸਿੱਖ ਹੈ ਉਹਦੇ ਘਰ ਜਾਓਗੇ ਜਾਂ ਜਿਹੜੇ ਦੋ ਬਾਣੀਏ ਸਿੱਖ ਨੇ ਉਹਨਾਂ ਦੇ ਘਰ ਜਾਣਾ ਪਸੰਦ ਕਰੋਗੇ। ਕਰਿਓ ਹੁਕਮ ਜਿਸ ਕੋ ਹੋਏ ਨਿਰਾ, ਤਿਸ ਕੇ ਕਰੋ ਜਾਏ ਅਬ ਡੇਰਾ। ਸਤਿਗੁਰੂ ਜੀ ਉਸ ਵਕਤ ਬਚਨ ਕੀਤਾ ਕਿ ਜਿਹੜੇ ਸਿੱਖ ਦਾ ਘਰ ਨਜ਼ਦੀਕ ਹੈ, ਨੇੜੇ ਹੈ, ਆਪਾਂ ਇਸ ਤਰ੍ਹਾਂ ਕਰਦੇ ਹਾਂ, ਉਸ ਸਿੱਖ ਦੇ ਘਰ ਜਾ ਕੇ ਡੇਰਾ ਕਰ ਲੈਂਦੇ ਹਾਂ। ਤਬ ਤਿਖਾਨ ਕੋ ਕਰ ਟਿਗ ਜਾਣਾ, ਲਏ ਸਮਾਜ ਗਏ ਤਿਸ ਥਾਨਾ। ਕਹਿਓ ਗੁਰੂ ਆਇਓ ਚਲ ਆਪ, ਜਿਨ ਦਰਸ਼ਨ ਤੇ ਬਿਨਸਤ ਪਾਪ। ਜਦੋਂ ਉਸ ਸਿੱਖ ਦੇ ਸਣੇ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਉਸ ਤੇ ਸਿੱਖ ਦੇ ਘਰ ਪਹੁੰਚੇ ਤੇ ਉਸ ਵਕਤ ਜਿਹੜਾ ਸਿੱਖ ਨੌਵੇਂ ਪਾਤਸ਼ਾਹ ਨੂੰ ਉਸ ਤਰਖਾਣ ਸਿੱਖ ਦੇ ਘਰ ਲੈ ਕੇ ਆਇਆ, ਉਹਨੇ ਜਲਦੀ ਨਾਲ ਜਾ ਕੇ ਉਸ ਸਿੱਖ ਨੂੰ ਕਿਹਾ, ਉਹ ਤੇਰੇ ਘਰ ਆਪ ਸ੍ਰਿਸ਼ਟੀ ਦੇ ਮਾਲਕ, ਆਪ ਨਾਨਕ ਪਾਤਸ਼ਾਹ ਜੀ ਦੀ ਜੋਤ, ਭਾਵ ਨੌਵੇਂ ਸਤਿਗੁਰੂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਜੋ ਪਾਪ ਹਨ ਦੂਰ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਸੁਨ ਕੈ ਆਨੰਦ ਤਾਰ ਸਿੱਖ ਗਯੋ, ਵਹਿਰ ਜਾਇ ਗੁਰ ਦੇਖਤ ਪਯੋ। ਜਦੋਂ ਉਸ ਪ੍ਰੇਮੀ ਸਿੱਖ ਨੇ ਸੁਣਿਆ ਕਿ ਮੇਰੇ ਘਰ ਆਪ ਦਰਗਾਹ ਦਾ ਮਾਲਕ ਆਪ ਅਕਾਲ ਪੁਰਖ ਆਇਆ ਹੈ, ਸੋ ਸਾਧ ਸੰਗਤ ਜੀ ਬੜੇ ਹੀ ਖੁਸ਼ੀ ਸਾਹਿਤ, ਬੜੇ ਪ੍ਰੇਮ ਸਾਹਿਤ ਉਹ ਸਿੱਖ ਜਿਹੜਾ ਜਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲੱਗਾ। ਕਰ ਬੰਧਨ ਕੋ ਘਰ ਲੈ ਆਇਓ, ਸਾਦਰ ਡੇਰਾ ਕਹਿ ਕਹਿ ਕਰਵਾਇਓ। ਜਾ ਕੇ ਜਦੋਂ ਦਰਸ਼ਨ ਕੀਤੇ ਔਰ ਐਸੀ ਮਨਮੋਹਣੀ ਮੂਰਤ ਕਿ ਉਸ ਵਕਤ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਉਸ ਸਿੱਖ ਨੇ ਨਤਮਸਤਕ ਹੋਇਆ, ਨਮਸਕਾਰ ਕੀਤੀ ਤੇ ਫਿਰ ਬੜੇ ਹੀ ਪ੍ਰੇਮ ਸਤਿਕਾਰ ਸਹਿਤ, ਸਾਦਰ ਦਾ ਮਤਲਬ ਹੈ ਆਦਰ ਸਹਿਤ, ਬੜੇ ਹੀ ਆਦਰ ਸਹਿਤ ਸਤਿਗੁਰੂ ਜੀ ਨੂੰ ਉਹ ਸਿੱਖ ਆਪਣੇ ਘਰ ਲੈ ਆ ਔਰ ਉੱਥੇ ਆ ਕੇ ਘਰ ਵਿਖੇ ਬਹੁਤ ਹੀ ਵਧੀਆ ਜਗ੍ਹਾ ਦੇ ਉੱਤੇ ਗਰੀਬ ਨਵਾਜ ਪਾਤਸ਼ਾਹ ਜੀ ਦਾ ਡੇਰਾ ਕਰਵਾ ਦਿੱਤਾ। ਜਥਾ ਸ਼ਕਤ ਸਿੱਖ ਸੇਵਾ ਕਰੀ, ਗੁਰ ਪ੍ਰਸੰਨ ਹੋਏ ਅਪਦਾ ਹਰੀ। ਸਿੱਖ ਨੇ ਇੰਨੇ ਪ੍ਰੇਮ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ, ਭਾਵ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸਿੱਖ ਪਿਆਰ ਦੇ ਵਿੱਚ ਅਜਿਹਾ ਰੰਗਿਆ ਹੋਇਆ, ਤੁਰੰਤ ਉਹ ਚੀਜ਼ ਨੂੰ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਦਾ ਹੈ। ਗੁਰ ਪ੍ਰਸੰਨ ਹੋਏ ਅਪਦਾ ਹਰੀ, ਔਰ ਸਾਹਿਬ ਸਤਿਗੁਰੂ ਵੀ ਐਸੇ ਨੇ ਕਿ ਜਦੋਂ ਆਪਣੇ ਨੇਤਰਾਂ ਦੇ ਨਾਲ ਗਰੀਬ ਨਵਾਜ ਜੀ ਨੇ ਉਸ ਸਿੱਖ ਨੂੰ ਵੇਖਿਆ ਕਿ ਬੜੇ ਪ੍ਰੇਮ ਸਤਿਕਾਰ ਸਹਿਤ ਸੇਵਾ ਕਰਦਾ ਹੈ, ਸਤਿਗੁਰੂ ਜੀ ਨੇ ਕਿਰਪਾ ਕਰਕੇ ਹੋਏ ਅਪਦਾ ਹਰੀ, ਗੁਰੂ ਜੀ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਉਸ ਸਿੱਖ ਦੇ ਉੱਤੇ ਜਿਹੜੀ ਵੀ ਆਉਣ ਵਾਲੀਆਂ ਮੁਸੀਬਤਾਂ ਸੀ ਜਾਂ ਕੋਈ ਹੈ ਸੀ ਜਾਂ ਕਿਸੇ ਵੀ ਤਰੀਕੇ ਦਾ ਦੁੱਖ ਤਕਲੀਫ ਸੀ, ਪਾਤਸ਼ਾਹ ਜੀ ਨੇ ਉਹ ਸਾਰੇ ਉਸਦੇ ਦੂਰ ਕਰ ਦਿੱਤੇ। ਦੋਨੋ ਸਿੱਖਣ ਕੇ ਕਰ ਜੋਏ, ਸਹਿਤ ਕੁਟੰਬ ਆਏ ਕਰ ਸੋਏ, ਅਰਪ ਉਪਾਇਨ ਬੰਧਨ ਠਾਨੀ, ਮਨੋ ਕਾਮਨਾ ਪੁਰਬ ਮਹਾਨੀ। ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਇਸ ਸਿੱਖ ਦੇ ਘਰ ਡੇਰਾ ਕੀਤਾ, ਇਸ ਤਰਖਾਣ ਸਿੱਖ ਦੇ ਘਰ ਡੇਰਾ ਕੀਤਾ ਤੇ ਫਿਰ ਉਸ ਨਗਰ ਦੇ ਵਿੱਚ ਜਿਹੜੇ ਦੋ ਸਿੱਖ ਹੋਰ ਰਹਿੰਦੇ ਨੇ, ਭਾਵ ਜਿਹੜੇ ਬਾਣੀਏ ਨੇ, ਉਹ ਵੀ ਸਤਿਗੁਰੂ ਜੀ ਦੀ ਸ਼ੋਭਾ ਨੂੰ ਸੁਣ ਕੇ ਆਪਣੇ ਪਰਿਵਾਰ ਸਹਿਤ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਏ ਔਰ ਆਪਣੇ ਨਾਲ ਕੋਈ ਨਾ ਕੋਈ ਭੇਟਾ ਲੈ ਕੇ ਆਏ, ਜਿਹੜੀ ਕਿ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਮੱਥਾ ਟੇਕਣ ਵਕਤ ਅਰਪਣਾ ਕੀਤੀ ਔਰ ਪਾਤਸ਼ਾਹ ਜੀ ਮਨੋ ਕਾਮਨਾ ਪੁਰਵ ਮਹਾਨੀ, ਔਰ ਪਾਤਸ਼ਾਹ ਐਸੇ ਗੁਰੂ ਜਿਨ੍ਹਾਂ ਨੇ ਵਸਤੂ ਜਦੋਂ ਉਹ ਲੋਕ ਮੱਥਾ ਟੇਕਦੇ ਨੇ ਤੇ ਗਰੀਬ ਨਵਾਜ ਪਾਤਸ਼ਾਹ ਉਹਦੇ ਬਦਲੇ ਕੀ ਕਰਦੇ ਨੇ ਕਿ ਉਹਨਾਂ ਦੇ ਮਨਾਂ ਦੀ ਜੋ ਵੀ ਭਾਵਨਾਵਾਂ ਨੇ ਉਹਨਾਂ ਨੂੰ ਪੂਰੀਆਂ ਕਰ ਦਿੰਦੇ ਨੇ। ਧੰਨ ਧੰਨ ਕਹਿ ਸਦਨ ਸਿਧਾਰੇ, ਗੁਰਦਰਸੇ ਬੜ ਭਾਗ ਹਮਾਰੇ। ਜਦੋਂ ਉਹ ਸਿੱਖ ਜਾਂਦੇ ਨੇ ਆਪਣੇ ਘਰਾਂ ਨੂੰ ਤੇ ਫਿਰ ਰਸਤੇ ਵਿੱਚ ਜਾਂਦੇ ਹੋਏ ਗੁਰੂ ਜੀ ਨੂੰ ਧੰਨ ਧੰਨ ਕਹਿੰਦੇ ਜਾਂਦੇ ਨੇ ਕਿ ਮੇਰੇ ਸਤਿਗੁਰੂ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਗੁਰਬਾਣੀ ਦੇ ਇਸ ਮਹਾਂਵਾਕਾਂ ਅਨੁਸਾਰ ਨਾਈ ਤੋਂ ਭਾਵ ਹੈ ਨਿਆਂ, ਉਸ ਦਾ ਫੈਸਲਾ, ਭਾਵ ਉਹ ਜਿਹੜਾ ਸਤਿਗੁਰੂ ਹੈ ਉਹਦਾ ਨਿਆਮ ਐਸਾ ਹੈ ਕਿ ਜਦੋਂ ਕੋਈ ਉਹਦੇ ਚਰਨਾਂ ਵਿੱਚ ਸ਼ਰਧਾ ਧਾਰ ਕੇ ਜਾਂਦਾ, ਸਵਾਲ ਇਹ ਨਹੀਂ ਉਹ ਗਰੀਬ ਹੋਵੇ, ਸਵਾਲ ਇਹ ਨਹੀਂ ਉਹ ਅਮੀਰ ਹੋਵੇ, ਇਹ ਗੱਲ ਦਾ ਮਤਲਬ ਨਹੀਂ ਕਿ ਉੱਚੀ ਕੁਲ ਦਾ ਹੋਵੇ ਜਾਂ ਨੀਵੀਂ ਦਾ ਹੋਵੇ। ਇੱਥੇ ਇਹ ਚੀਜ਼ ਦਾ ਧਿਆਨ ਨਹੀਂ ਰੱਖਿਆ ਜਾਂਦਾ ਕਿ ਉਹ ਵਿਦਵਾਨ ਹੈ ਜਾਂ ਬਿਲਕੁਲ ਨੀਵੇਂ ਦਰਜੇ ਵਾਲਾ ਇਨਸਾਨ ਹੈ, ਇੱਥੇ ਸਿਰਫ ਇੱਕ ਗੱਲ ਦਾ ਧਿਆਨ ਰੱਖਿਆ ਜਾਂਦਾ, ਇੱਥੇ ਤਵੱਜੋ ਦਿੱਤੀ ਜਾਂਦੀ ਸਿਰਫ ਇੱਕ ਗੱਲ ਨੂੰ ਕਿ ਸਿੱਖ ਦੇ ਹਿਰਦੇ ਵਿੱਚ ਪਿਆਰ ਹੋਵੇ। ਤੇ ਗੁਰੂ ਘਰ ਦੇ ਵਿੱਚ ਇਹ ਸਦਾ ਹੀ ਮਰਿਆਦਾ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਕੋਈ ਪ੍ਰੇਮੀ ਸਿੱਖ ਆਉਂਦਾ ਹੈ ਫਿਰ ਗੁਰੂ ਜੀ ਉਹਦੇ ਉੱਤੇ ਇੰਨੀ ਕੁ ਬਖਸ਼ਿਸ਼ ਕਿਰਪਾ ਕਰਦੇ ਨੇ, ਮਿਹਰ ਕਰਦੇ ਨੇ ਕਿ ਉਹਨੂੰ ਨਿਹਾਲ ਕਰ ਦਿੰਦੇ ਨੇ। ਉਸ ਵਕਤ ਉਹ ਸਿੱਖ ਫਿਰ ਆਪਣੇ ਮੁੱਖੋਂ ਉਚਾਰਦਾ ਕਿ ਮੇਰੇ ਸਾਹਿਬ, ਮੇਰੇ ਸਤਿਗੁਰੂ, ਤੂੰ ਧੰਨ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਇੱਥੇ ਵੀ ਇਹ ਸਿੱਖ ਜਦੋਂ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ ਕਰਕੇ ਘਰਾਂ ਨੂੰ ਜਾ ਰਹੇ ਨੇ ਤੇ ਰਸਤੇ ਵਿੱਚ ਇਹੀ ਕਹਿੰਦੇ ਜਾ ਰਹੇ ਨੇ, ਸਤਿਗੁਰੂ ਤੂੰ ਧੰਨ ਹੈ, ਤੂੰ ਧੰਨ ਹੈ ਪਾਤਸ਼ਾਹ, ਔਰ ਤੇਰੇ ਦਰਸ਼ਨ ਕਰਕੇ ਸਾਡੇ ਭਾਗ ਬੜੇ ਮਹਾਨ ਹੋ ਗਏ, ਬੜੇ ਵੱਡੇ ਹੋ ਗਏ। ਕਿਤਕ ਦਿਵਸ ਬਸ ਕਰ ਤਿਸ ਪੁਰੀ ਬੋਹਰ ਚਲਨ ਕੀ ਮਨਸਾ ਕਰੀ ਜਿਸ ਤਿਖਾਨ ਕਰ ਮੈਂ ਤਬ ਬਸੇ ਅਭੀ ਗੁਰਦੁਆਰੋ ਤਹਾਂ ਪ੍ਰਕਾਸ਼ੇ। ਗਰੀਬ ਨਵਾਜ ਪਾਤਸ਼ਾਹ ਕੁਝ ਕੁ ਸਮਾਂ ਉਸ ਸਿੱਖ ਦੇ ਘਰ ਵਸੇ, ਉੱਥੇ ਦਰਸ਼ਨ ਦਿੱਤੇ, ਬਖਸ਼ਿਸ਼ਾਂ ਕੀਤੀਆਂ, ਆਈ ਗਈ ਸਾਧ ਸੰਗਤ ਦੀ ਮਨੋਕਾਮਨਾਵਾਂ ਪੂਰੀਆਂ ਕਰਨ ਤੋਂ ਬਾਅਦ ਅਖੀਰ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਇਹ ਆਸ ਆਈ ਕਿ ਹੁਣ ਇੱਥੋਂ ਚੱਲਣਾ ਚਾਹੀਦਾ ਹੈ। ਔਰ ਜਿਸ ਤਰਖਾਣ ਦੇ ਘਰ ਕਵੀ ਜੀ ਇੱਥੇ ਆਪਣੀ ਉਕਤੀ ਦੱਸਦੇ ਨੇ, ਆਪਣੇ ਵਿਚਾਰ ਦੱਸ ਰਹੇ ਨੇ ਕਿ ਜਿਹੜੇ ਤਰਖਾਣ ਦੇ ਘਰ ਨੌਵੇਂ ਪਾਤਸ਼ਾਹ ਜੀ ਰਹਿਣਾ ਕੀਤਾ ਸੀ, ਡੇਰਾ ਕੀਤਾ ਸੀ, ਉਸ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸ਼ਬਦ ਕੀਰਤਨ ਹੋਤ ਹਮੇਸ਼ ਰਹੇ ਸਿੱਖ ਪੂਜੈ ਸੋ ਵਿਸ਼ੇਸ਼ ਤਿਸ ਕੈਂਥਲ ਪੁਰੀ ਮੈਂ ਕਵੀ ਬਸੈ ਗੁਰ ਜਸ ਕਰਤ ਰਹਿਓ ਅਗਨ ਸੈ। ਔਰ ਕਵੀ ਜੀ ਦੱਸਦੇ ਨੇ ਕਿ ਉਸ ਜਗ੍ਹਾ ਜਿੱਥੇ ਸਤਿਗੁਰੂ ਜੀ ਉਸ ਤਰਖਾਣ ਦੇ ਘਰ ਵਸੇ, ਇੱਕ ਗੁਰਦੁਆਰਾ ਬਣਿਆ ਹੋਇਆ ਹੈ ਜਿਹਦੇ ਵਿੱਚ ਕਿ ਸਿੱਖ ਰਹਿੰਦੇ ਨੇ, ਔਰ ਉਸ ਜਗ੍ਹਾ ਦੀ ਪੂਜਾ ਹੁੰਦੀ ਹੈ, ਗੁਰਬਾਣੀ ਪੜ੍ਹੀ ਜਾਂਦੀ ਹੈ। ਉਹੀ ਕੈਂਥਲ ਨਗਰੀ ਦੇ ਵਿੱਚ ਕਵੀ ਜੀ ਆਪਣੇ ਬਾਰੇ ਦੱਸਦੇ ਨੇ ਕਿ ਮੈਂ ਵੀ ਉੱਥੋਂ ਦਾ ਵਸਨੀਕ ਹਾਂ, ਔਰ ਗੁਰ ਜਸ ਕਰਤ ਰਹੇ ਉਹ ਅਗ ਨਸੈ, ਮੈਂ ਗੁਰੂ ਦਾ ਜੋ ਜਸ ਇਹ ਕਰ ਰਿਹਾ, ਇਹ ਕਰਨ ਦਾ ਮੇਰਾ ਇਹ ਮਨੋਰਥ ਹੈ ਕਿ ਜਿਹੜੇ ਮੇਰੇ ਪਾਪ ਨੇ, ਮੇਰੇ ਖੋਟੇ ਕਰਮ ਨੇ, ਗੁਰੂ ਬਖਸ਼ਿਸ਼ ਕਰਨ, ਉਹਨਾਂ ਦਾ ਜਸ ਕਰਦਾ ਕਰਦਾ ਅਜਿਹੀ ਕਿਰਪਾ ਬਖਸ਼ਿਸ਼ ਦਾ ਮੈਂ ਪਾਤਰ ਹੋ ਜਾਵਾਂ ਕਿ ਮੇਰੇ ਸਾਰੇ ਪਾਪ, ਮੇਰੇ ਗੁਨਾਹ ਸਾਰੇ ਮਾਫ ਹੋ ਜਾਣ। ਮਿਲਹਿ ਭਾਉ ਧਰ ਸ਼ਰਧਾ ਸਾਥ ਕਰਹਿ ਨਿਹਾਲ ਕਿਰਪਾ ਧਾਰੇ ਨਾਥ। ਔਰ ਕਵੀ ਜੀ ਕਹਿੰਦੇ ਹਨ ਕਿ ਜਿਹੜਾ ਵੀ ਸਤਿਗੁਰੂ ਜੀ ਗਰੀਬ ਨਵਾਜ ਜੀ ਨੂੰ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਆ ਕੇ ਮਿਲਦਾ ਹੈ, ਸਤਿਗੁਰੂ ਪਾਤਸ਼ਾਹ ਜਿਨ੍ਹਾਂ ਨੂੰ ਕਿਹਾ ਗਿਆ ਕਿਰਪਾ ਧਾਰੇ ਨਾਥ, ਨਾਥ ਤੋਂ ਭਾਵ ਹੈ ਮਾਲਕ, ਨਾਥ ਤੋਂ ਭਾਵ ਹੈ ਵੱਡਾ, ਜਿਹੜੇ ਸਤਿਗੁਰੂ ਜੀ ਬਹੁਤ ਹੀ ਵਿਸ਼ਾਲ ਨੇ, ਜਿਹੜੇ ਹਰ ਇੱਕ ਦੇ ਮਾਲਕ ਨੇ, ਜਿਹੜੇ ਘੱਟ ਘੱਟ ਵਿੱਚ ਵਸਦੇ ਨੇ ਉਹ ਵਾਲੇ ਸਤਿਗੁਰੂ। ਫਿਰ ਜਿਹੜਾ ਪ੍ਰੇਮ ਦੇ ਨਾਲ ਕੋਈ ਸਿੱਖ ਉਹਨਾਂ ਦੇ ਚਰਨਾਂ ਵਿੱਚ ਆਉਂਦਾ ਹੈ, ਪਾਤਸ਼ਾਹ ਜੀ ਉਹਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਕੇ, ਉਹਦੇ ਦਿਲ ਦੀ ਸਾਰੀ ਗੱਲ ਬੁੱਝ ਕੇ, ਭਾਵ ਜਿਸ ਤਰ੍ਹਾਂ ਉਹ ਸਿੱਖ ਦਾ ਮਨ ਮੰਨਦਾ ਹੁੰਦਾ, ਸਤਿਗੁਰੂ ਜੀ ਉਹੀ ਕੋਤਕ ਕਰਕੇ ਉਹਨੂੰ ਨਿਹਾਲ ਕਰਦੇ ਹਨ। ਕਵੀ ਸੰਤੋਖ ਸਿੰਘ ਇਸ ਹੇਤ ਵਿਚਰਤ ਮਹੀ ਤਲ ਮੈਂ ਸੁਖ ਦੇਤ। ਕਵੀ ਸੰਤੋਖ ਸਿੰਘ ਜੀ ਇੱਥੇ ਅਧਿਆਏ ਨੂੰ ਸੰਪੂਰਨ ਕਰਕੇ ਫਿਰ ਅਰਜ ਦੱਸਦੇ ਹਨ ਕਿ ਉਹ ਜਿਹੜਾ ਸਤਿਗੁਰੂ ਹੈ ਪੂਰੀ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ, ਕਿਉਂਕਿ ਸਾਧ ਸੰਗਤ ਜੀ ਕੋਈ ਵੀ ਇਨਸਾਨ ਕੁਛ ਵੀ ਕਰਮ ਕਰਦਾ, ਭਾਵੇਂ ਛੋਟੇ ਤੋਂ ਛੋਟਾ ਭਾਵੇਂ ਵੱਡੇ ਤੋਂ ਵੱਡਾ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਜਦੋਂ ਕੋਈ ਇਨਸਾਨ ਬਾਜ਼ਾਰ ਜਾਂਦਾ ਤੇ ਉਹਦਾ ਕਾਰਨ ਹੋਏਗਾ ਕਿ ਕੋਈ ਨਾ ਕੋਈ ਸੌਦਾ ਖਰੀਦੇਗਾ। ਜੇ ਤੁਸੀਂ ਇੱਥੇ ਆਏ ਹੋ ਹਰਿਮੰਦਰ ਵਿਖੇ, ਇੱਥੇ ਕਾਰਨ ਹੈ ਕਿ ਤੁਸੀਂ ਨਾਮ ਜਪਣਾ ਹੈ, ਤੇ ਨਾਮ ਜਪਣ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਸਤਿਗੁਰੂ ਜੀ ਦੀ ਖੁਸ਼ੀ ਲੈਣੀ, ਉਹਦਾ ਹੁਕਮ ਮੰਨ ਕੇ ਜਪ ਰਹੇ ਹੋ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਨੇ ਕਿ ਉਹ ਨੌਵੇਂ ਪਾਤਸ਼ਾਹ ਜੀ ਬਾਰੇ ਮੈਂ ਅਰਜ਼ ਕਰਾਂ, ਉਹ ਵੀ ਸਾਰੀ ਸ੍ਰਿਸ਼ਟੀ ਦਾ ਭਲਾ ਕਰਦੇ, ਧਰਤੀ ਦੇ ਉੱਤੇ ਵਿਚਰਦੇ ਫਿਰਦੇ ਹਨ, ਔਰ ਉਹਨਾਂ ਦਾ ਕਾਰਨ ਕੀ ਹੈ, ਨੌਵੇਂ ਪਾਤਸ਼ਾਹ ਦਾ ਮਨੋਰਥ ਕੀ ਹੈ? ਸਿਰਫ ਇਹੀ ਮਨੋਰਥ ਹੈ ਕਿ ਸਾਰੀ ਸ੍ਰਿਸ਼ਟੀ ਸੁਖੀ ਵਸੇ, ਹਰ ਪਾਸੇ ਸੁਖ ਹੀ ਸੁਖ ਹੋਵੇ। ਕਰਿਓ ਨਿਹਾਲ ਤਿਖਾਨ ਕੋ ਕਰ ਬਸ ਦਰਸ਼ਨ ਦੀਨ ਪੁਨ ਇੱਛਾ ਉਰਠਾਨ ਕੈ ਚਲਬੇ ਤਿਆਰੀ ਕੀਨ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਤਰਖਾਣ ਸਿੱਖ ਦੇ ਘਰ ਰਹਿ ਕੇ ਉਹਨੂੰ ਦਰਸ਼ਨ ਦਿੱਤੇ। ਉਸ ਤੋਂ ਬਾਅਦ ਉਥੋਂ ਚੱਲਣ ਵਾਸਤੇ ਫਿਰ ਤਿਆਰੀ ਕੀਤੀ ਕਿ ਹੁਣ ਅਗਲੇ ਨਗਰ ਵਿੱਚ ਪਹੁੰਚਿਆ ਜਾਵੇ। ਸ੍ਰੀ ਗੁਜਰੀ ਡੋਰੇ ਅਸਵਾਰੀ ਜਿਸ ਸ਼ਾਦਨ ਮਖਮਲ ਜਰਕਾਰੀ। ਕਵੀ ਜੀ ਦੱਸਦੇ ਹਨ ਕਿ ਜਦੋਂ ਸਤਿਗੁਰੂ ਜੀ ਨੇ ਉਸ ਨਗਰ ਵਿੱਚੋਂ ਚੱਲਣ ਦੀ ਤਿਆਰੀ ਕੀਤੀ ਔਰ ਜਿਹੜੇ ਸ੍ਰੀ ਗੁਜਰੀ ਜੀ ਭਾਵ ਨੌਵੇਂ ਪਾਤਸ਼ਾਹ ਜੀ ਦੇ ਜੋ ਸ੍ਰੀ ਮਾਤਾ ਜੀ ਹਨ ਉਹਨਾਂ ਦਾ ਜਿਹੜਾ ਡੋਰਾ ਹੈ ਭਾਵ ਡੋਲਾ ਜਿਹਦੇ ਵਿੱਚ ਕਿ ਮਾਤਾ ਜੀ ਆਪ ਬੈਠਦੇ ਨੇ ਔਰ ਸਿੱਖ ਜਿਹੜੇ ਨੇ ਉਹਨਾਂ ਨੂੰ ਚਾਰੇ ਪਾਸਿਓਂ ਡੰਡੇ ਲੱਗੇ ਹੁੰਦੇ ਨੇ ਜਿਨ੍ਹਾਂ ਨਾਲ ਉਹ ਸਿੱਖ ਜਿਹੜੇ ਨੇ ਉਸ ਨੂੰ ਚੱਕ ਲੈਂਦੇ ਨੇ ਔਰ ਅੱਗੇ ਨੂੰ ਤੁਰ ਪੈਂਦੇ ਨੇ। ਉਹਦੇ ਵਿੱਚ ਵੀ ਵਿਛਾਉਣ ਵਾਸਤੇ ਔਰ ਉਹਦੇ ਉੱਪਰ ਦੇਣ ਵਾਸਤੇ ਇੱਕ ਬੜਾ ਵਧੀਆ ਦੁਸ਼ਾਲਾ ਸੀ, ਇੱਕ ਸੁੰਦਰ ਸਿੰਦਨ ਸੰਗ ਭਲੇ ਮਾਤ ਨਾਨਕੀ ਜਿਸ ਚੜ ਚੱਲੇ। ਫਿਰ ਇੱਕ ਬੜਾ ਹੀ ਵਧੀਆ ਸਿੰਦਨ ਤੋਂ ਭਾਵ ਰੱਥ ਕਹਿ ਲਓ ਜਿਹੜਾ ਕਿ ਬੜਾ ਹੀ ਸੁੰਦਰ ਹੈ। ਫਿਰ ਹੋਇਆ ਕਿ ਮਾਤਾ ਨਾਨਕੀ ਉਸ ਵਕਤ ਉਸ ਰੱਥ ਦੇ ਉੱਪਰ ਜਦੋਂ ਚੜੇ, ਬ੍ਰਿਖਬ ਬਿਲੰਦ ਬਲੀ ਤਨ ਪੀਨ ਜਿਨਕੀ ਕਕੁੱਦ ਤੁੰਗ ਦੁਤੀ ਕੀਨ। ਫਿਰ ਉਸ ਰੱਥ ਦੇ ਅੱਗੇ ਜਿਹੜੇ ਬਲਦ ਜੁੜਿਆ ਹੋਇਆ ਸੀ ਉਹਦੇ ਬਾਰੇ ਕਵੀ ਜੀ ਦੱਸਦੇ ਨੇ ਜੋ ਕਿ ਬਹੁਤ ਹੀ ਰਿਸ਼ਟ ਪੁਸ਼ਟ ਸੀ ਔਰ ਉਹਦਾ ਜਿਹੜਾ ਕੰਧਾ ਸੀ ਜਿਹਦੇ ਆਸਰੇ ਜਿਵੇਂ ਕਿਸਾਨ ਹਲ ਵਾਹੁੰਦਾ ਹੋਵੇ ਤੇ ਪੰਜਾਲੀ ਅੱਗੇ ਲਾ ਲੈਂਦਾ ਜਾਂ ਗੱਡਾ ਜਿਹੜਾ ਹੋਵੇ ਉਸ ਗੱਡੇ ਦਾ ਅਗਲਾ ਹਿੱਸਾ, ਕਈ ਉਹਨੂੰ ਚੂਲਾ ਕਹਿ ਦਿੰਦੇ ਨੇ, ਕਈ ਤਰ੍ਹਾਂ ਵੱਖ ਵੱਖ ਭਾਸ਼ਾਵਾਂ ਵਿੱਚ ਉਹਦਾ ਨਾਮ ਲਿਆ ਜਾਂਦਾ। ਉਸ ਵੱਡੇ ਕੰਧੇ ਦਾ ਫਾਇਦਾ ਇਹ ਹੁੰਦਾ ਸੀ ਕਿ ਗੱਡੇ ਦਾ ਅਗਲਾ ਹਿੱਸਾ ਉੱਥੇ ਚੰਗੀ ਤਰ੍ਹਾਂ ਫਸ ਜਾਂਦਾ ਸੀ। ਤੇ ਕਵੀ ਜੀ ਦੱਸਦੇ ਹਨ ਕਿ ਉਹ ਬੈਲ ਇਸ ਤਰ੍ਹਾਂ ਬਹੁਤ ਹੀ ਰਿਸ਼ਟ ਪੁਸ਼ਟ ਹੈ, ਤਿੰਨ ਭਰ ਬਸਤਰ ਲਾਲ ਹੀ ਡਾਲੇ, ਚੱਲਣ ਬੇਗ ਬਹੁ ਸਿੰਘ ਬਿਸਾਲੇ। ਉਹਨਾਂ ਬਲਦਾਂ ਦੇ ਉੱਤੇ ਫਿਰ ਇੱਕ ਕੱਪੜਾ ਦਿੱਤਾ ਗਿਆ ਲਾਲ ਰੰਗ ਦਾ। ਉਹਦੇ ਦਾ ਭਾਵ ਇਹ ਸੀ, ਉਹਦਾ ਮਤਲਬ ਇਹ ਸੀ ਕਿ ਲਾਲ ਰੰਗ ਦੇ ਨਾਲ ਉਹ ਜਿਹੜੇ ਬਲਦ ਸੀ ਤੇਜ਼ੀ ਨਾਲ ਤੁਰਨ। ਔਰ ਬਲਦਾਂ ਦੇ ਬਾਰੇ ਕਵੀ ਜੀ ਦੱਸਦੇ ਨੇ ਇਸ ਤਰ੍ਹਾਂ, ਬ੍ਰਿੰਦ ਵਿਭੂਖਨ ਕੋ ਪਹਿਰਾਏ, ਜਬਹਿ ਚਲਤ ਬੜ ਸ਼ਬਦ ਉਠਾਏ। ਉਹਨਾਂ ਬਲਦਾਂ ਦੇ ਸਰੀਰ ਦੇ ਉੱਤੇ ਕਈ ਤਰ੍ਹਾਂ ਦੇ ਗਹਿਣੇ ਭਾਵ ਕਈ ਤਰ੍ਹਾਂ ਦੇ ਕੜੇ ਆਦਿਕ ਘੁੰਗਰੂ ਆਦਿਕ ਪਾਏ ਹੋਏ ਨੇ ਤਾਂ ਜੋ ਜਦੋਂ ਉਹ ਬਲਦ ਤੁਰਦੇ ਨੇ ਕਈ ਤਰ੍ਹਾਂ ਦਾ ਬਹੁਤ ਹੀ ਵਧੀਆ ਸ਼ੋਰ ਹੁੰਦਾ, ਆਵਾਜ਼ ਹੁੰਦਾ ਹੈ। ਅਗਰ ਚੱਲੇ ਰਥ ਪੰਥ ਮਝਾਰ, ਪੁਨ ਡੋਲਾ ਲੈ ਬਲੀ ਕਹਾਰ। ਇਸ ਤਰ੍ਹਾਂ ਇਹ ਜਿਹੜਾ ਰਥ ਹੈ ਅਗਲੇ ਪਾਸੇ ਚੱਲ ਰਿਹਾ ਔਰ ਜਿਹੜਾ ਡੋਲਾ ਹੈ ਜਿਹੜੇ ਕਹਾਰ ਨੇ ਉਹਨੂੰ ਲੈ ਕੇ ਜਾਣ ਵਾਲੇ ਉਹ ਪਿੱਛੇ ਚੱਲਦੇ ਹਨ। ਬੋਹਰ ਬਹੀਰ ਸੰਗ ਜੇ ਦਾਸ, ਕੋ ਚਾਕਰ ਕੋ ਪ੍ਰੇਮ ਪ੍ਰਕਾਸ਼। ਉਸ ਤੋਂ ਬਾਅਦ ਕਵੀ ਜੀ ਦੱਸਦੇ ਹਨ ਕਿ ਤੀਸਰੇ ਨੰਬਰ ਦੇ ਉੱਪਰ ਜਿਹੜੇ ਹੋਰ ਸਤਿਗੁਰੂ ਜੀ ਦੇ ਦਾਸੀਆਂ ਦਾਸ ਨੇ ਔਰ ਉਸ ਤੋਂ ਬਾਅਦ ਕੁਛ ਅਜਿਹੇ ਸਿੱਖ ਜਿਹੜੇ ਸਤਿਗੁਰੂ ਜੀ ਦੇ ਪ੍ਰੇਮੀ ਸਿੱਖ ਨੇ ਜਿਨ੍ਹਾਂ ਨੂੰ ਕਿਸੇ ਹੋਰ ਚੀਜ਼ ਨਾਲ ਮਤਲਬ ਨਹੀਂ, ਸਿਰਫ ਇਹ ਚੀਜ਼ ਨਾਲ ਮਤਲਬ ਹੈ ਕਿ ਸਤਿਗੁਰਾਂ ਦਾ ਪਿਆਰ ਸਾਨੂੰ ਚਾਹੀਦਾ। ਚੱਲੇ ਜਾਂ ਹੀ ਗੁਰ ਕੀਰਤ ਕਰਤੇ, ਦੇਸ਼ ਵਿਦੇਸ਼ ਵਿਸ਼ੇਸ਼ ਨਿਹਰਤੇ। ਇਸ ਤਰ੍ਹਾਂ ਸਾਰੀ ਸਾਧ ਸੰਗਤ ਸਤਿਗੁਰੂ ਜੀ ਦੇ ਸਮੇਤ ਸਤਿਗੁਰੂ ਜੀ ਦੀ ਸ਼ੋਭਾ ਦੇ ਗੀਤ ਗਾਉਂਦੇ ਜਾ ਰਹੇ ਨੇ, ਸਤਿਗੁਰੂ ਜੀ ਦਾ ਹਰੀ ਜਸ ਕਰਦੇ ਜਾ ਰਹੇ ਨੇ ਔਰ ਇਹ ਹਰੀ ਜਸ ਕਰਦੇ ਹੋਏ ਦੇਸ਼ਾਂ ਵਿਦੇਸ਼ਾਂ ਵਿੱਚ ਭਾਵ ਕਈ ਤਰ੍ਹਾਂ ਦੀ ਜਗਾਵਾਂ ਵਿੱਚ ਸਾਰੇ ਹੀ ਵਿਚਰਦੇ ਜਾ ਰਹੇ ਹਨ। ਸ੍ਰੀ ਗੁਰ ਤੇਗ ਬਹਾਦਰ ਤਰੇ, ਬਲੀ ਤੁਰੰਗ ਬੀਚ ਗੁਣ ਖਰੇ। ਔਰ ਕਵੀ ਜੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਰੇ ਦੱਸਦੇ ਹਨ ਕਿ ਸਤਿਗੁਰੂ ਜੀ ਇੱਕ ਬੜੇ ਹੀ ਸੋਹਣੇ ਘੋੜੇ ਤੇ ਸਵਾਰ ਨੇ, ਉਸ ਘੋੜੇ ਦੇ ਵਿੱਚ ਬਹੁਤ ਹੀ ਜ਼ਿਆਦਾ ਗੁਣ ਹਨ। ਚੰਦ੍ਰਿਕ ਚੰਦ ਮਨਿੰਦ ਬਿਲੰਦ ਸੇਤ ਬਰਨ ਸੁੰਦਰ ਦੁਤੀਵੰਦ। ਉਸ ਘੋੜੇ ਬਾਰੇ ਕਵੀ ਜੀ ਦੱਸਦੇ ਨੇ ਕਿ ਜਿਵੇਂ ਚੰਦਰਮਾ ਦੀ ਚਾਨਣੀ ਬਿਲਕੁਲ ਸਫੈਦ ਰੰਗ ਦੀ ਹੁੰਦੀ ਹੈ, ਚਿੱਟੇ ਰੰਗ ਦੀ ਹੁੰਦੀ ਹੈ, ਇਸ ਤਰ੍ਹਾਂ ਉਹ ਘੋੜੇ ਦਾ ਜਿਹੜਾ ਰੰਗ ਸੀ ਬਿਲਕੁਲ ਚਿੱਟੇ ਰੰਗ ਦਾ ਸੀ। ਸੁੰਦਰ ਦੁਤੀਵੰਦ, ਦੁਤੀ ਤੋਂ ਭਾਵ ਹੈ ਸੁੰਦਰਤਾ, ਔਰ ਇਸ ਤਰ੍ਹਾਂ ਉਹ ਜਿਹੜਾ ਘੋੜਾ ਹੈ ਬਹੁਤ ਹੀ ਜ਼ਿਆਦਾ ਸੁੰਦਰ ਲੱਗ ਰਿਹਾ ਸੀ। ਬਿਨ ਮਰਜੀ ਨਹਿ ਕਰੇ ਚਲਾਕੀ, ਚਾਲ ਅਡੋਲ ਅਮੋਲਕ ਤਾਂ ਕੀ। ਔਰ ਘੋੜੇ ਦੇ ਗੁਣ ਦੱਸਦੇ ਹੋਏ ਕਵੀ ਜੀ ਕਹਿ ਰਹੇ ਹਨ ਕਿ ਜਿਹੜੇ ਘੋੜੇ ਦੇ ਉੱਤੇ ਨੌਵੇਂ ਪਾਤਸ਼ਾਹ ਅਸਵਾਰ ਹਨ, ਆਪਣੀ ਮਰਜ਼ੀ ਨਹੀਂ ਉਹ ਘੋੜਾ ਕਰਦਾ, ਭਾਵ ਸਤਿਗੁਰੂ ਜੀ ਦੇ ਹੁਕਮ ਵਿੱਚ ਹੈ। ਜਿਵੇਂ ਗਰੀਬ ਨਵਾਜ ਪਾਤਸ਼ਾਹ ਕੋਈ ਇਹਨੂੰ ਇਸ਼ਾਰਾ ਕਰਦੇ ਨੇ, ਚੱਲਣ ਵਾਸਤੇ ਅੱਡੀ ਲਗਾਉਂਦੇ ਨੇ, ਭਾਵ ਕੋਈ ਵੀ ਜਦੋਂ ਤੱਕ ਸਤਿਗੁਰਾਂ ਵੱਲੋਂ ਹੁਕਮ ਨਹੀਂ ਹੁੰਦਾ, ਕਿਰਿਆ ਨਹੀਂ ਹੁੰਦੀ, ਉਹਨਾਂ ਚਿਰ ਉਹ ਘੋੜਾ ਜਿਹੜਾ ਬਿਲਕੁਲ ਅਡੋਲ ਹੋ ਕੇ ਹਿੱਲੇ ਬਿਨਾਂ ਆਪਣੀ ਮਸਤੀ ਵਿੱਚ ਬੜੇ ਹੀ ਅਮੋਲਕ ਢੰਗ ਨਾਲ, ਬੜੇ ਹੀ ਵਧੀਆ ਢੰਗ ਨਾਲ ਚੱਲਦਾ ਜਾ ਰਿਹਾ ਹੈ। ਮੋਰ ਮਨਿੰਦ ਮੋਰ ਘਰ ਗਰੀਵਾ, ਚੱਲੇ ਹੈ ਕਿ ਖਰੇ ਪੁਸ਼ਟ ਤਨ ਥੀਵਾ। ਫਿਰ ਜਿਸ ਤਰ੍ਹਾਂ ਤੁਸੀਂ ਮੋਰਾਂ ਨੂੰ ਵੇਖਦੇ ਹੋ ਕਿ ਆਪਣੀ ਗਰਦਨ ਨੂੰ ਮੋੜ ਕੇ ਬਿਲਕੁਲ ਪਿਛਲੇ ਪਾਸੇ ਕਰ ਲੈਂਦੇ ਨੇ, ਇਹ ਘੋੜੇ ਬਾਰੇ ਕਵੀ ਜੀ ਦੱਸ ਰਹੇ ਨੇ। ਇਹ ਘੋੜਾ ਜਿਹੜਾ ਫਿਰ ਭਾਵੇਂ ਚੱਲਦਾ ਪਿਆ ਜਾਂ ਖੜਿਆ ਹੋਇਆ, ਆਪਣੀ ਜਿਹੜੀ ਇਹਦੀ ਗਰਦਨ ਹੈ ਸਤਿਗੁਰੂ ਜੀ ਵੱਲ ਬਿਲਕੁਲ ਘੁਮਾ ਕੇ ਪਿੱਛੇ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਵੱਲ ਕਦੀ ਵੇਖਦਾ ਹੈ, ਭਾਵੇਂ ਖਲੋਤਾ ਹੈ, ਭਾਵੇਂ ਚੱਲ ਰਿਹਾ ਹੈ, ਭਾਵ ਚੱਲਦਾ ਹੋਇਆ ਮੋਰ ਵਾਂਗੂ ਬਿਲਕੁਲ ਆਪਣੀ ਗਰਦਨ ਨੂੰ ਸਤਿਗੁਰਾਂ ਵੱਲ ਪਿੱਛੇ ਘੁਮਾ ਲੈਂਦਾ ਹੈ। ਗੁਰੂ ਸਤੀਰਜ ਮਾਰਗ ਤੋਰ ਹੈ, ਕਰਤ ਕੁੰਡਲੀ ਪਾਇਨ ਮੋਰ ਹੈ। ਕੁੰਡਲੀ ਤੋਂ ਭਾਵ ਕਿ ਜਦੋਂ ਸਤਿਗੁਰੂ ਜੀ ਇਹਦੇ ਤੇ ਕਿਰਪਾ ਕਰਦੇ ਨੇ ਤੇ ਬੜੇ ਹੀ ਧੀਰਜ ਦੇ ਨਾਲ, ਬੜੇ ਹੀ ਪਿਆਰ ਦੇ ਨਾਲ ਇਹ ਘੋੜਾ ਰਸਤੇ ਵਿੱਚ ਤੁਰਿਆ ਜਾਂਦਾ ਹੈ, ਔਰ ਤੁਰਦਾ ਤੁਰਦਾ ਆਪਣੇ ਪੈਰਾਂ ਨੂੰ ਇਸ ਤਰ੍ਹਾਂ ਮੋੜਦਾ ਕਿ ਜਿਵੇਂ ਬਿਲਕੁਲ ਕੁੰਡਲੀ ਵਾਂਗੂ ਬਣਾ ਲਵੇ, ਬਿਲਕੁਲ ਗੋਲ ਕਰ ਲਵੇ। ਤਜ ਕੈਂਥਲ ਆਗੈ ਗੁਰ ਚਾਲੇ, ਲੋਕ ਆਪਣੇ ਲੀਨਸ ਨਾਲੇ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਕੈਂਥਲ ਤੋਂ ਵੀ ਅੱਗੇ ਜਾਂਦੇ ਹੋਏ ਜਿੰਨੀ ਵੀ ਸਾਧ ਸੰਗਤ ਨਾਲ ਹੈ ਉਹਨਾਂ ਨੂੰ ਨਾਲ ਲੈ ਕੇ ਜਾ ਰਹੇ ਨੇ। ਕੋਸ ਪੰਚ ਦਸ ਮੰਜ਼ਲ ਗਏ, ਉਤਰਨ ਕੋ ਗੁਰ ਚਾਹਤ ਪਏ। ਕੈਂਥਲ ਤੋਂ ਜਦੋਂ 15 ਕੋ ਗਰੀਬ ਨਵਾਜ ਪਾਤਸ਼ਾਹ ਅਗਾਂਹ ਨੂੰ ਗਏ, ਉਸ ਵਕਤ ਸਤਿਗੁਰੂ ਜੀ ਦੇ ਅਜਿਹੀ ਰਜ਼ਾ ਬਣੀ ਪਾਤਸ਼ਾਹ ਜੀ ਦੀ, ਫਿਰ ਉੱਥੇ ਸਤਿਗੁਰੂ ਜੀ ਡੇਰਾ ਕਰਨ ਬਾਰੇ ਸੋਚਿਆ। ਨਾਮ ਬਾਰਨਾ ਗ੍ਰਾਮ ਬਿਲੋਕਾ, ਤਿਸਕੇ ਨਿਕਟ ਜਾਏ ਹਾਏ ਰੋਕਾ। ਇੱਕ ਰਸਤੇ ਵਿੱਚ ਫਿਰ ਜਿਹੜਾ ਨਗਰ ਆਇਆ, ਉਸ ਨਗਰ ਦਾ ਨਾਮ ਬਾਰਨਾ ਨਗਰ ਕਰਕੇ ਇਤਿਹਾਸ ਵਿੱਚ ਆਇਆ ਹੈ। ਉਸ ਨਗਰ ਕੋਲ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਰੋਕਿਆ। ਇੱਕ ਨਰ ਨਿਕਸ ਨਿਕਟ ਗੁਰ ਆਇਓ, ਦਰਸ਼ਨ ਦੇਖਤ ਸੀਸ ਨਿਵਾਯੋ, ਖਰੋ ਪਯੋ ਬੂਜੋ ਤਬ ਤਾਹੀ, ਸਿੱਖ ਕੋ ਸਦਨ ਅਹੈ ਕਹਿ ਨਾਹੀ। ਫਿਰ ਸਿੱਖ ਵੀ ਐਸਾ ਹੋਵੇ, ਐਸਾ ਪਿਆਰ ਕਰਦਾ ਹੋਵੇ ਗੁਰੂ ਨਾਲ ਕਿ ਜਦੋਂ ਗੁਰੂ ਜਿਹੜਾ ਸਿੱਖ ਵੱਲ ਵੇਖੇ ਤੇ ਗੁਰੂ ਦੇ ਸਿੱਖ ਨੂੰ ਤੁਰੰਤ ਪਤਾ ਲੱਗ ਜਾਏ ਕਿ ਗੁਰੂ ਕੀ ਚਾਹੁੰਦਾ ਹੈ। ਸਾਧ ਸੰਗਤ ਜੀ, ਇੱਕ ਸ਼ਗਿਰਦ ਜੋ ਹੈ ਜਦੋਂ ਆਪਣੇ ਗੁਰੂ ਦੇ ਕੋਲ ਜਾਂਦਾ ਇੱਕ ਦੁਨਿਆਵੀ ਵਿਦਿਆ ਲੈਣ ਵਾਸਤੇ, ਪਹਿਲੇ ਸਮੇਂ ਅਜਿਹੇ ਸੀ ਕਿ ਉਸ ਵਕਤ ਉਸਤਾਦ ਲੋਕ ਦੱਸਦੇ ਨੇ, ਜਦੋਂ ਉਸਤਾਦ ਨੇ ਕੋਈ ਵੀ ਸਾਜ਼ ਵਜਾਉਂਦੇ ਹੋਣਾ ਤੇ ਆਪਣੇ ਉਸ ਸ਼ਗਿਰਦ ਨੂੰ ਕਹਿਣਾ ਕਿ ਸਾਹਮਣੇ ਬੈਠ ਜਾ, ਬਸ ਉਹਨੂੰ ਬਸ ਦਿਨ ਰਾਤ ਇੱਕੋ ਹੀ ਕੰਮ ਕਿ ਤੂੰ ਸੇਵਾ ਕਰ, ਔਰ ਇਸ ਤੋਂ ਇਲਾਵਾ ਕੁਛ ਨਹੀਂ। ਉਹਦੇ ਪਿੱਛੇ ਇੱਕ ਕਾਰਨ ਸੀ ਕਈ ਲੋਕ ਇਹਦੇ ਵਿੱਚ ਇਹ ਕੁਰੀਤੀਆਂ ਕੱਢਦੇ ਨੇ ਕਿ ਉਹ ਉਸਤਾਦ ਲੋਕ ਚੰਗੇ ਨਹੀਂ ਸੀ, ਉਹਨਾਂ ਨੂੰ ਦੱਸਦੇ ਕੁਛ ਨਹੀਂ ਸੀ। ਅਸਲ ਵਿੱਚ ਜਦੋਂ ਕੋਈ ਗੁਣ ਸੇਵਾ ਕਰਕੇ ਲਿਆ ਜਾਂਦਾ ਹੈ, ਜਦੋਂ ਕੋਈ ਚੀਜ਼, ਕੋਈ ਵਿੱਦਿਆ, ਕੋਈ ਵੀ ਪ੍ਰਾਪਤੀ ਇਨਸਾਨ ਨੂੰ ਇੱਕ ਕਰੜੀ ਘਾਲਣਾ ਤੋਂ ਬਾਅਦ ਮਿਲਦੀ ਹੈ, ਸਾਧ ਸੰਗਤ ਜੀ ਉਹ ਚੰਗੀ ਤਰ੍ਹਾਂ ਫਲੀਭੂਤ ਹੁੰਦੀ ਹੈ, ਉਹ ਚੰਗੀ ਤਰ੍ਹਾਂ ਸਫਲ ਹੁੰਦੀ ਹੈ। ਜਿਹੜੀ ਚੀਜ਼ ਇਨਸਾਨ ਨੂੰ ਸੌਖੇ ਹੱਥੀਂ ਮਿਲ ਜਾਵੇ, ਪਹਿਲੀ ਗੱਲ ਉਹਦੀ ਕਦਰ ਨਹੀਂ ਕਰਦਾ, ਫਿਰ ਉਹ ਓਨੀ ਫਲਦੀ ਨਹੀਂ। ਉਹ ਉਸਤਾਦ ਕੀ ਕਰਦੇ ਸੀ, ਇੱਕ ਅਜਿਹੇ ਹੀ ਸ਼ਾਗਿਰਦ ਦਾ ਜ਼ਿਕਰ ਹੁੰਦਾ ਕਿ ਗੁਰੂ ਨੇ ਕੀ ਕਰਨਾ, ਉਹਦੇ ਕੋਲੋਂ ਕਈ ਸਾਲ ਸੇਵਾ ਕਰਵਾਈ ਔਰ ਸਾਜ ਉਹਦੇ ਸਾਹਮਣੇ ਵਜਾਉਂਦੇ ਰਹਿਣਾ, ਉਹਨੂੰ ਦਰਵਾਜ਼ੇ ਦੇ ਕੋਲ ਬਿਠਾ ਦੇਣਾ। ਸਮਾਂ ਚਲਦੇ ਚਲਦੇ ਕਾਫੀ ਸਮਾਂ ਜਦੋਂ ਹੋ ਗਿਆ, ਹੁਣ ਗੁਰੂ ਜਿਹੜਾ ਉਹ ਸਭ ਗੱਲ ਸਮਝਦਾ ਹੈ, ਗੁਰੂ ਨੂੰ ਪਤਾ ਹੈ, ਕਿਉਂਕਿ ਸਿੱਖ ਜਿਹੜਾ ਉਹਦਾ ਇੱਕ ਦਰਜਾ, ਗੁਰੂ ਜਿਹੜਾ ਬਹੁਤ ਹੀ ਉੱਚਾ ਹੁੰਦਾ, ਸਿੱਖ ਜਿਹੜਾ ਉਹਦਾ ਇੱਕ ਲੈਵਲ ਵੱਖਰਾ ਹੁੰਦਾ, ਗੁਰੂ ਹਰ ਇੱਕ ਚੀਜ਼ ਨੂੰ ਜਾਣ ਲੈਂਦਾ। ਔਰ ਇੱਕ ਦਿਨ ਜਦੋਂ ਗੁਰੂ ਨੇ ਜਾਣਿਆ ਕਿ ਸਾਰੀ ਚੀਜ਼ ਸਮਝਦਾ, ਗੁਰੂ ਜਦੋਂ ਉਹਦੇ ਵੱਲ ਵੇਖਣ, ਉਹਨੂੰ ਪਤਾ ਲੱਗ ਜਾਏ ਕਿ ਹੁਣ ਗੁਰੂ ਨੂੰ ਪਾਣੀ ਚਾਹੀਦਾ। ਅੱਜ ਵੀ ਅਜਿਹੇ ਸਤਿਗੁਰੂ ਜੀ ਦੇ ਘਰ ਵਿੱਚ, ਤੁਸੀਂ ਰਾਗੀ ਸਿੱਖ ਵੀ ਕਹਿ ਲਓ, ਉਹਨਾਂ ਵਿੱਚੋਂ ਅਜਿਹੇ ਲੋਕਾਂ ਨੂੰ ਮੈਂ ਮਿਲਿਆ ਜਿਹੜੇ ਕਿ ਉਹ ਆਪ ਦੱਸਦੇ ਨੇ ਕਿ ਜਦੋਂ ਉਸਤਾਦ ਸਾਡੇ ਵੱਲ ਵੇਖਦੇ ਸੀ, ਇਹ ਸਤਿਗੁਰਾਂ ਦੀ ਕਿਰਪਾ ਸੀ ਕਿ ਆਪੇ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਨੂੰ ਕੀ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੱਲ ਜਦੋਂ ਅਸੀਂ ਧਿਆਨ ਦੇਈਏ, ਉਹਨਾਂ ਦੇ ਜਿਹੜੇ ਲਾਂਗਰੀ ਸਨ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਸਤਿਗੁਰੂ ਜੀ ਨੇ ਕੀ ਛਕਣਾ। ਜਦੋਂ ਇਹ ਆਪਸ ਦਾ ਤਾਲਮੇਲ ਹੋ ਜਾਏ, ਉਸ ਵਕਤ ਗਰੀਬ ਨਵਾਜ ਪਾਤਸ਼ਾਹ ਬੜੀ ਬਖਸ਼ਿਸ਼ ਕਿਰਪਾ ਕਰ ਦਿੰਦੇ ਨੇ। ਔਰ ਜਦੋਂ ਅਜਿਹੀ ਅਵਸਥਾ ਇਨਸਾਨ ਦੀ ਬਣ ਜਾਵੇ, ਉਸ ਵਕਤ ਸਾਧ ਸੰਗਤ ਜੀ ਫਿਰ ਕੀ ਹੁੰਦਾ ਕਿ ਜਦੋਂ ਉਸ ਸ਼ਾਗਿਰਦ ਨੂੰ ਫਿਰ ਇੱਕ ਦਿਨ ਉਸਤਾਦ ਨੇ ਕਿਹਾ, ਇਸ ਤਰ੍ਹਾਂ ਕਰ, ਇੱਥੇ ਆ ਕੇ ਇਹ ਸਾਜ ਵਜਾਣਾ ਕਰ। ਕਦੀ ਸਿਖਾਇਆ ਨਹੀਂ ਸੀ, ਬਸ ਉਹ ਹਰ ਵਕਤ ਵੇਖਦਾ ਰਹਿੰਦਾ ਸੀ ਔਰ ਸੇਵਾ ਕਰਦਾ ਸੀ, ਤੇ ਸੁਣਨ ਵਿੱਚ ਆਉਂਦਾ ਕਿ ਉਹਨੇ ਅਜਿਹਾ ਵਜਾਇਆ ਕਿ ਜਿਹੜਾ ਅੱਜ ਤੱਕ ਸੁਣਿਆ ਹੀ ਨਹੀਂ ਸੀ ਕਦੀ। ਇਹ ਹੋ ਜਾਂਦਾ, ਪਰ ਕਦੋਂ ਹੁੰਦਾ, ਜਦੋਂ ਸਤਿਗੁਰੂ ਜੀ ਕਿਰਪਾ ਕਰਨ ਔਰ ਸਿੱਖ ਜਿਹੜਾ ਇੰਨਾ ਕੁ ਰਚ ਮਿਚ ਜਾਵੇ ਗੁਰੂ ਦੇ ਨਾਲ, ਤੇ ਫਿਰ ਬਖਸ਼ਿਸ਼ ਹੋਵੇ, ਉਹਦੇ ਵਰਗਾ ਬਣ ਜਾਏ ਹਰ ਇੱਕ ਰਜ਼ਾ। ਜਦੋਂ ਤੱਕ ਇਹਨੂੰ ਸਿੱਖ ਨੂੰ ਗੁਰੂ ਦੀ ਰਜ਼ਾ ਨਹੀਂ ਸਮਝ ਆਉਂਦੀ, ਉਦੋਂ ਤੱਕ ਗੱਲ ਨਹੀਂ ਬਣਦੀ। ਗੁਰੂ ਦੇ ਇਸ਼ਾਰੇ ਤੱਕ ਨੂੰ ਇਹ ਸਮਝੇ, ਫਿਰ ਕੀ ਹੋਏਗਾ। ਇੱਥੇ ਵੀ ਇਹੀ ਵਰਤਾਂਤ ਆ ਰਿਹਾ, ਜਦੋਂ ਨੌਵੇਂ ਪਾਤਸ਼ਾਹ ਇਸ ਨਗਰ ਕੋਲ ਰੁਕੇ ਜਿਹਦਾ ਨਾਮ ਆਉਂਦਾ ਬਾਰਨਾ ਨਗਰ, ਉਸ ਵਕਤ ਇੱਕ ਸਿੱਖ ਫਟਾਫਟ ਭੱਜਿਆ ਆਇਆ ਔਰ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਹੁਕਮ ਕਰੋ। ਤੇ ਸਿੱਖ ਨੂੰ ਉਸੇ ਵਕਤ ਸਤਿਗੁਰੂ ਜੀ ਬਚਨ ਕੀਤਾ, ਇੱਥੇ ਪਤਾ ਕਰੋ ਕਿ ਇੱਥੇ ਕੋਈ ਸਿੱਖ ਹੈ, ਕੋਈ ਸਿੱਖ ਦਾ ਘਰ ਹੈ ਜਾਂ ਨਹੀਂ। ਸੁਨਤ ਬਤਾਇਓ ਰਾਹਕ ਹੈ, ਸਗਰੇ ਗ੍ਰਾਮ ਏਕ ਸਿੱਖ ਰਹੇ। ਉਸ ਵਕਤ ਉਸ ਇਨਸਾਨ ਨੇ ਦੱਸਿਆ ਕਿ ਗਰੀਬ ਨਵਾਜ ਪਾਤਸ਼ਾਹ ਇੱਥੇ ਇੱਕ ਸਿੱਖ ਤੇ ਰਹਿੰਦਾ, ਉਹ ਕਿਸਾਨ ਹੈ, ਖੇਤੀਬਾੜੀ ਦਾ ਉਹਦਾ ਕੰਮ ਹੈ, ਕੁਛ ਕੁ ਭਲੋ ਸ਼ਰਧਾਲੂ ਥੋਰਾ, ਬਸੈ ਇਕਾਕੀ ਸਿੱਖ ਨਾ ਓਰਾ। ਫਿਰ ਉਸ ਬਾਰੇ ਦੱਸਿਆ ਕਿ ਗਰੀਬ ਨਵਾਜ ਜੀ ਥੋੜੀ ਕੁ ਉਹਦੇ ਚ ਸ਼ਰਧਾ ਹੈ, ਜ਼ਿਆਦੀ ਸ਼ਰਧਾ ਨਹੀਂ, ਔਰ ਇਕੱਲਾ ਹੀ ਇਸ ਨਗਰ ਵਿੱਚ ਉਹ ਵਸਦਾ ਹੈ। ਇਕੱਲੇ ਤੋਂ ਭਾਵ ਇੱਕ ਪਰਿਵਾਰ ਹੈ ਜਿਹੜਾ ਸਿੱਖਾਂ ਦਾ ਪਰਿਵਾਰ ਹੈ ਔਰ ਉਹ ਕਿਸਾਨ ਹੈ, ਪਰ ਇੰਨੀ ਜ਼ਿਆਦਾ ਉਹਦੇ ਵਿੱਚ ਸ਼ਰਧਾ ਨਹੀਂ। ਤਬ ਸ੍ਰੀ ਤੇਗ ਬਹਾਦਰ ਪਾਖਾ ਤਿਸੈ ਕਰਨ ਕੀ ਹਮ ਕਾਂਖਾ। ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਬਚਨ ਕੀਤਾ ਕਿ ਇਸ ਤਰ੍ਹਾਂ ਕਰੋ, ਮੇਰੇ ਮਨ ਵਿੱਚ ਇੱਛਾ ਹੈ ਕਿ ਉਸ ਸਿੱਖ ਨੂੰ ਇਸ ਵਕਤ ਮੇਰੇ ਕੋਲ ਬੁਲਾਇਆ ਜਾਵੇ। ਕਰਨੋ ਡੇਰਾ ਤਿਸਕੇ ਤਾਮ ਜਾਂਤੇ ਕਰੋ ਬੁਲਾਵਨ ਕਾਮ। ਪਾਤਸ਼ਾਹ ਜੀ ਫਿਰ ਕਹਿਣ ਲੱਗੇ ਕਿ ਮੇਰਾ ਮਨ ਕਰਦਾ ਕਿ ਉਹਦੇ ਘਰ ਵਿਖੇ ਮੈਂ ਡੇਰਾ ਕਰਾਂ, ਇਸ ਕਰਕੇ ਇਸ ਕੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਸਿੱਖ ਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ। ਸੁਨ ਗੁਰ ਆਗਿਆ ਕੋ ਨਰ ਗਇਓ, ਮਿਲਿਓ ਜਾਟ ਸੋ ਭਖ ਤੇ ਭਇਓ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਸਿੱਖ ਜਿਹੜਾ ਫਟਾਫਟ ਉਸ ਨਗਰ ਵਿੱਚ ਰਹਿਣ ਵਾਲੇ ਉਸ ਜੱਟ ਕੋਲ ਗਿਆ ਜਿਹੜਾ ਕਿ ਗੁਰੂ ਦਾ ਸਿੱਖ ਸੀ, ਔਰ ਉਹਨੂੰ ਜਾ ਕੇ ਸਿੱਖ ਨੇ ਕਿਹਾ, ਵਹਿਰ ਹਕਾਰ ਤਹਿ ਨਰ ਭਲੇ ਤੋਹੇ ਪ੍ਰਤੀਖਣ ਕਰਤੇ ਖਲੇ। ਜਾ ਕੇ ਕਿਹਾ ਕਿ ਉਸ ਨਗਰ ਤੇਰੇ ਦੇ ਬਾਹਰ ਇੱਕ ਭਲੇ ਪੁਰਖ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਵਾਰਸ ਆਪ ਨੌਵੇਂ ਪਾਤਸ਼ਾਹ ਜੀ ਉੱਥੇ ਤੈਨੂੰ ਬੁਲਾ ਰਹੇ ਨੇ ਔਰ ਆਪਣੇ ਚਰਨਾਂ ਦੇ ਨਾਲ ਖੜੇ ਹੋਏ ਨੇ, ਭਾਵ ਤੇਰਾ ਇੰਤਜ਼ਾਰ ਕਰ ਰਹੇ ਨੇ। ਕਾਛੂ ਤਬੈ ਤਹਾਂ ਚਲ ਆਇਓ, ਕਛ ਕੋ ਕਰਤ ਫਿਰੈ ਤਿਸ ਥਾਇਓ। ਉਸ ਵਕਤ ਉਸ ਸਿੱਖ ਬਾਰੇ ਦੱਸਦੇ ਨੇ ਕਿ ਜਦੋਂ ਇੱਧਰ ਸਤਿਗੁਰੂ ਜੀ ਦਾ ਸੁਨੇਹਾ ਉਹਦੇ ਕੋਲ ਗਿਆ ਕਿ ਤੇਰੇ ਨਗਰ ਤੋਂ ਬਾਹਰ ਸਤਿਗੁਰੂ ਜੀ ਤੈਨੂੰ ਬੁਲਾ ਰਹੇ ਨੇ, ਉਸੇ ਵਕਤ ਕੀ ਹੋਇਆ ਕਿ ਉਸ ਸਿੱਖ ਦੇ ਕੋਲ ਪਟਵਾਰੀ ਆ ਗਿਆ ਜਿਹੜਾ ਕਿ ਉਸ ਵਕਤ ਖੇਤਾਂ ਨੂੰ ਮਿਣਦਾ ਪਿਆ ਸੀ। ਸੁਨਤ ਜਾਟ ਨੇ ਹਿਰਦੈ ਵਿਚਾਰੀ, ਮੈਂ ਅਬ ਜਾਨੋ ਖੇਤ ਮਝਾਰੀ। ਸਿੱਖ ਨੇ ਮਨ ਵਿੱਚ ਸੋਚਿਆ ਕਿ ਉੱਧਰ ਸਤਿਗੁਰੂ ਜੀ ਦਾ ਵੀ ਬੁਲਾਵਾ ਆ ਗਿਆ, ਪਰ ਮੈਂ ਇਸ ਵਕਤ ਖੇਤ ਵਿੱਚ ਜਾਣਾ ਸੀ, ਉੱਥੇ ਜਾ ਕੇ ਕੰਮ ਕਰਨਾ ਸੀ। ਤਉ ਦੇਖ ਮਿਲ ਕਰ ਪੁਨ ਆਵੋ, ਕੂਤ ਮਿਲਨ ਕਾਰਨ ਉਤਲਾਵੋ। ਫਿਰ ਸਿੱਖ ਨੇ ਸੋਚਿਆ ਕਿ ਕੋਈ ਗੱਲ ਨੀ, ਪਹਿਲਾਂ ਮੈਂ ਜਾ ਕੇ ਫਟਾਫਟ ਸਤਿਗੁਰੂ ਜੀ ਦੇ ਦਰਸ਼ਨ ਕਰ ਆਵਾਂ ਔਰ ਉਸ ਤੋਂ ਬਾਅਦ ਜਲਦੀ ਜਲਦੀ ਆ ਕੇ ਖੇਤਾਂ ਵਿੱਚ ਜਾ ਕੇ ਖੇਤਾਂ ਵਾਲਾ ਕੰਮ ਵੀ ਨਿਬੇੜ ਲਵਾਂਗਾ। ਇਮ ਵਿਚਾਰ ਕਰ ਤੁਰਨ ਆਇਓ, ਬੈਠੇ ਗੁਰ ਕੋ ਦਰਸ਼ਨ ਪਾਇਓ। ਇਸ ਤਰ੍ਹਾਂ ਇਹ ਜਿਹੜਾ ਸਿੱਖ ਹੈ ਜਲਦੀ ਨਾਲ ਆਪਣੇ ਮਨ ਵਿੱਚ ਇਹ ਵਿਚਾਰ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਕੋਲ ਆਇਆ ਔਰ ਸਤਿਗੁਰੂ ਜੀ ਸਾਹਮਣੇ ਬੈਠੇ ਹੋਏ ਦਰਸ਼ਨ ਦੇ ਰਹੇ ਸੀ। ਇਹ ਵੀ ਜਾ ਕੇ ਸਤਿਗੁਰਾਂ ਦਾ ਦਰਸ਼ਨ ਇਹਨੇ ਕੀਤਾ। ਜਾਨ ਪਛਾਣੇ ਬੰਧਨ ਕੀਨ, ਡੇਰਾ ਕਰਬੇ ਆਸ਼ੈ ਚੀਨ। ਸਿੱਖਾਂ ਦੇ ਦੱਸਣ ਮੁਤਾਬਕ ਭਾਵ ਸਾਰੀ ਪੁੱਛਗਿੱਛ ਕੀਤੀ, ਪਤਾ ਲੱਗਿਆ ਕਿ ਇਹੀ ਸਤਿਗੁਰੂ ਜੀ ਨੇ ਨਮਸਕਾਰ ਕੀਤੀ ਔਰ ਉਸ ਤੋਂ ਬਾਅਦ ਇਹ ਸਿੱਖ ਨੇ ਜਾਣਿਆ ਕਿ ਹੁਣ ਗੁਰੂ ਜੀ ਡੇਰਾ ਕਰਨਗੇ। ਹੱਥ ਜੋਰ ਕਰ ਬਾਕ ਉਚਾਰੇ, ਚੱਲੀਏ ਸਤਿਗੁਰ ਸਦਨ ਹਮਾਰੇ। ਇਸ ਕਿਸਾਨ ਨੇ ਜੱਟ ਨੇ ਹੱਥ ਜੋੜ ਕੇ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਿਰਪਾ ਕਰੋ, ਮੇਰੇ ਘਰ ਚੱਲਣਾ ਕਰੋ। ਸਿਵਰ ਕਰੋ ਨੀਕੇ ਸੁਖ ਪਾਵੋ, ਸ਼ੀਘਰ ਚਲੋ ਨਾਹਨ ਬਿਲ ਮਾਵੋ। ਸਿੱਖ ਨੇ ਅਰਜ ਕੀਤੀ, ਸਤਿਗੁਰੂ ਜੀ ਬਖਸ਼ਿਸ਼ ਕਰੋ, ਉਹ ਛੇਤੀ ਨਾਲ ਤੁਸੀਂ ਇੱਥੋਂ ਚੱਲੋ ਤਾਂ ਕਿ ਮੇਰੇ ਘਰ ਵਿੱਚ ਜਾ ਕੇ ਡੇਰਾ ਕਰੋ ਔਰ ਸੁਖ ਪਾਵੋ। ਆਇਓ ਕੂਤ ਕਰਨ ਕਛ ਇਹਾਂ, ਮੈਂ ਜਾਵੋ ਨਿਜ ਖੇਤੀ ਜਹਾਂ। ਤੇ ਨਾਲ ਹੀ ਇਹ ਸਿੱਖ ਇਹ ਜੱਟ ਕਹਿਣ ਲੱਗਾ, ਪਾਤਸ਼ਾਹ ਜੀ ਮੈਨੂੰ ਕਾਹਲੀ ਬਹੁਤ ਜ਼ਿਆਦਾ ਹੈ ਕਿਉਂਕਿ ਮੇਰੇ ਖੇਤਾਂ ਵਿੱਚ ਪਟਵਾਰੀ ਆਇਆ ਹੋਇਆ ਹੈ ਔਰ ਉਹ ਦਿਨਾਂ ਵਿੱਚ ਪਟਵਾਰੀ ਜਿਹੜੇ ਨੇ ਖੜੀ ਖਲੋਤੀ ਹੋਈ ਜ਼ਮੀਨ ਦੇ ਵਿੱਚ ਜਿਹੜੀ ਫਸਲ ਸੀ ਉਹਦਾ ਮੁੱਲ ਲਾਉਂਦੇ ਸੀ। ਤੇ ਇਹ ਜਿਹੜਾ ਸਿੱਖ ਕਹਿਣ ਲੱਗਾ ਕਿ ਪਾਤਸ਼ਾਹ ਜੀ ਉਹਨਾਂ ਨੇ ਜਾ ਕੇ ਖੇਤੀ ਦਾ ਮੁੱਲ ਲਾਉਣਾ ਤੇ ਕਿਰਪਾ ਕਰੋ ਸਾਰੀ ਖੇਤੀ ਨੂੰ ਵੀ ਉਹਨਾਂ ਨੇ ਨਾਪਣਾ ਹੈ ਤੇ ਜੇ ਤੁਸੀਂ ਜਲਦੀ ਨਾਲ ਮੇਰੇ ਘਰ ਵਿੱਚ ਚੱਲੋਗੇ ਉਹ ਤੁਹਾਡੇ ਇਸ ਕੰਮ ਤੋਂ ਮੈਂ ਵਿਹਲਾ ਹੋ ਕੇ ਫਿਰ ਖੇਤੀ ਵਿੱਚ ਜਾ ਕੇ ਖੇਤ ਵਿੱਚ ਜਾ ਕੇ ਆਪਣਾ ਕੰਮ ਵੀ ਮੈਂ ਕਰ ਲਵਾਂਗਾ। ਸੁਨ ਸ੍ਰੀ ਤੇਗ ਬਹਾਦਰ ਪਾਖਾ, ਤੈ ਪਹੁੰਚਣ ਕੀ ਕਰੋ ਨਾ ਕਾਂਖਾ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਵਕਤ ਉਸ ਸਿੱਖ ਨੂੰ ਕਹਿਣ ਲੱਗੇ ਕਿ ਸਿੱਖਾ ਬੇਫਿਕਰੀ ਹੋ ਜਾ, ਫਿਕਰ ਨਾ ਕਰ, ਖੇਤਾਂ ਦਾ ਖਿਆਲ ਛੱਡ ਦੇ, ਉੱਥੇ ਜਾਣ ਦੀ ਜਿਹੜੀ ਇੱਛਾ ਹੈ ਉਹਨੂੰ ਆਪਣੇ ਦਿਲੋਂ ਕੱਢ ਦੇ। ਤੋਹੇ ਖੇਤ ਰੱਖਿਅਕ ਕਰਤਾਰ, ਬਚੇ ਅੰਨ ਘਰ ਆਣ ਸੁਧਾਰ। ਸਤਿਗੁਰੂ ਜੀ ਬਚਨ ਕਰਨ ਲੱਗੇ ਕਿ ਤੇਰੇ ਖੇਤਾਂ ਦਾ ਰੱਖਿਅਕ ਜਿਹੜਾ ਆਪ ਸਤਿਗੁਰੂ ਹੋਏਗਾ, ਜਿਹਦੇ ਹੱਥ ਵਿੱਚ ਸਾਰੇ ਜਗਤ ਦੀ ਡੋਰੀ ਹੈ, ਉਸ ਸਤਿਗੁਰੂ ਦੇ ਉੱਤੇ ਧਿਆਨ ਧਰ, ਉਹ ਹੀ ਤੇਰੇ ਖੇਤਾਂ ਦਾ ਰੱਖਿਅਕ ਹੋਏਗਾ। ਬਚਹਿ ਅੰਨ ਘਰ ਆਣ ਸੁਧਾਰ। ਔਰ ਸਾਰੇ ਖੇਤ ਦੇ ਕੰਮ ਤੋਂ ਵਿਹਲਾ ਹੋ ਕੇ ਭਾਵ ਤੇਰੇ ਕੋਲ ਅਨਾਜ ਹੋਰ ਬਚ ਜਾਏਗਾ ਤੇ ਉਹਨੂੰ ਘਰ ਲੈ ਆਵੀਂ। ਅਬ ਤੂੰ ਸਿਵਰ ਕਰਾਏ ਹਮਾਰੋ ਰਹੁ ਸੇਵਾ ਮੈਂ ਸਮੋ ਨਾ ਟਾਰੋ। ਸਤਿਗੁਰੂ ਜੀ ਬਚਨ ਫਿਰ ਕੀਤਾ ਕਿ ਇਸ ਤਰ੍ਹਾਂ ਕਰ, ਖੇਤੀ ਦੀ ਸਾਰੀ ਜਿਹੜੀ ਹੈ ਫਿਕਰ ਹੈ ਉਹਨੂੰ ਛੱਡ ਦੇ, ਔਰ ਇੱਥੇ ਸਾਡੇ ਰਹਿਣ ਦਾ ਪ੍ਰਬੰਧ ਕਰ, ਇੱਥੇ ਸ਼ਿਵਰ ਲਗਾ, ਕਨਾਤਾਂ ਲਗਾ, ਡੇਰਾ ਸਾਰਾ ਵਧੀਆ ਤਰੀਕੇ ਨਾਲ ਪ੍ਰਬੰਧ ਕਰਕੇ ਫਿਰ ਉਸ ਤੋਂ ਬਾਅਦ ਸਾਰੇ ਸਿੱਖਾਂ ਦੀ ਸੇਵਾ ਵਿੱਚ ਆਪਣਾ ਸਮਾਂ ਜਿਹੜਾ ਉਹਨੂੰ ਬਿਤਾ। ਪਾਵਹਿ ਬਰਕਤ ਗੁਰੂ ਕਨੇਰੀ ਜੇਕਰ ਰਹੇ ਬੁੱਧੀ ਥਿਰ ਤੇਰੀ। ਇੱਥੇ ਸਤਿਗੁਰੂ ਜੀ ਇੱਕ ਵਰ ਵੀ ਦਿੱਤਾ ਔਰ ਸਾਧ ਸੰਗਤ ਜੀ ਨਾਲ ਇੱਕ ਹੋਰ ਬਚਨ ਕੀਤਾ ਜਿਹੜਾ ਕਿ ਚੇਤਾਵਨੀ ਭਰਿਆ ਹੈ ਥੋੜਾ ਜਿਹਾ, ਜਿਹੜਾ ਕਿ ਥੋੜਾ ਧਿਆਨ ਰੱਖਣ ਦੀ ਦੇਰ ਹੈ, ਕਿਉਂਕਿ ਜਦੋਂ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਂਦਾ ਹੈ ਤੇ ਉੱਥੇ ਇਹ ਜੇ ਸੋਚ ਕੇ ਜਾਏ ਕਿ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰਨ, ਤੇ ਉਸ ਤੋਂ ਪਹਿਲਾਂ ਗੱਲ ਹੈ, ਸ਼੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਕਹਿੰਦੇ ਹੁੰਦੇ ਸਨ, ਕਿਰਪਾ ਕਰਹਿ ਜੇ ਆਪਣੀ। ਇਸ ਤੋਂ ਭਾਵ ਹੈ ਕਿ ਇਨਸਾਨ ਸਭ ਤੋਂ ਪਹਿਲਾਂ ਆਪਣੇ ਆਪ ਤੇ ਵੀ ਕਿਰਪਾ ਕਰੇ। ਜੇ ਲਿਖਿਆ ਉੱਦਮ ਕਰੇਦਿਆ, ਭਾਵ ਇਨਸਾਨ ਜਿਹੜਾ ਉੱਦਮ ਕਰਦਾ ਹੋਏ, ਗੁਰੂ ਦਾ ਨਾਮ ਜਪੇ, ਪਰਮਾਤਮਾ ਦੇ ਚਰਨਾਂ ਚ ਧਿਆਨ ਲਾਏ, ਭਾਵ ਇਹਨੂੰ ਸਰੀਰ ਮਿਲਿਆ, ਹੱਥ ਪੈਰ ਮਿਲੇ ਨੇ, ਉੱਦਮ ਕਰਨ ਵਾਸਤੇ ਮਿਲੇ ਨੇ, ਉੱਦਮ ਕਰਕੇ ਨਾਮ ਜਪੇ, ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ। ਨੌਵੇਂ ਪਾਤਸ਼ਾਹ ਜੀ ਬਚਨ ਕੀਤਾ ਕਿ ਸਤਿਗੁਰੂ ਤੇਰੇ ਇਸ ਕਰਮ ਦੇ ਵਿੱਚ, ਤੇਰੀ ਖੇਤੀ ਵਿੱਚ ਬਰਕਤ ਪਾਏਗਾ, ਪਰ ਜੇ ਤੇਰੀ ਬੁੱਧੀ, ਤੇਰੀ ਮਤ ਜਿਹੜੀ ਇੱਕ ਜਗ੍ਹਾ ਟਿਕੀ ਰਹਿ ਗਈ, ਇਹ ਨਾ ਹੋਵੇ ਕਿ ਸੇਵਾ ਕਰਦਾ ਹੋਵੇ ਤੇ ਤੇਰਾ ਮਨ ਜਿਹੜਾ, ਤੇਰਾ ਦਿਮਾਗ ਜਿਹੜਾ ਉਹ ਆਪਣੇ ਕਰਮ ਕਾਂਡਾਂ ਵਿੱਚ ਜਾ ਕੇ ਵੜਿਆ ਹੋਵੇ, ਤੇਰਾ ਮਨ ਜਿਹੜਾ ਹੋਰ ਕਰਮਾਂ ਵਿੱਚ ਖਚਿਤ ਹੋਇਆ ਰਵੇ। ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ ਕਿ ਤੇਰੇ ਕੰਮ ਵਿੱਚ ਬਰਕਤ ਪੈ ਜਾਏਗੀ, ਪਰ ਜੇ ਤੂੰ ਮਨ ਟਿਕਾ ਕੇ ਸੇਵਾ ਕਰੇਗਾ ਤਾਂ। ਸੁਨ ਰਾਹਕ ਕਰ ਜੋਰ ਬਖਾਨਾ, ਆਪ ਕਰੋ ਬਿਸਰਾਮ ਸਥਾਨਾ, ਕ੍ਰਿਖੀ ਕਿਦਾਰਨ ਬਿਖੈ ਕਨੇਰੀ, ਖਸ਼ਟ ਮਾਸ ਕੀ ਮਿਹਨਤ ਮੇਰੀ। ਜਦੋਂ ਇਨਸਾਨ ਨੂੰ ਸਤਿਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਨਹੀਂ ਆਉਂਦੀ ਤੇ ਸਾਧ ਸੰਗਤ ਜੀ, ਉਸ ਵਕਤ ਸਤਿਗੁਰੂ ਜੀ ਦੇ ਬਚਨ ਇਹਨੂੰ ਐਵੇਂ ਹੀ ਲੱਗਦੇ ਨੇ ਕਿ ਸਤਿਗੁਰੂ ਜੀ ਦੇ ਬਚਨਾਂ ਦਾ ਕੋਈ ਮੁੱਲ ਨਹੀਂ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਕਿ ਆਪਣੀ ਮਤ ਨੂੰ ਇੱਕ ਜਗ੍ਹਾ ਟਿਕਾ ਵਿੱਚ ਰੱਖ ਕੇ ਤੂੰ ਸਾਧ ਸੰਗਤ ਦੀ ਸੇਵਾ ਕਰ, ਸਤਿਗੁਰੂ ਤੇਰੇ ਕਰਮ ਵਿੱਚ, ਤੇਰੀ ਖੇਤੀ ਵਿੱਚ ਬਰਕਤ ਪਾਉਣਗੇ। ਔਰ ਹੋਇਆ ਕਿ ਫਿਰ ਸਤਿਗੁਰੂ ਜੀ ਉੱਤੇ ਵਿਸ਼ਵਾਸ ਨਹੀਂ ਕੀਤਾ, ਸ਼ਰਧਾ ਨਾ ਰੱਖੀ, ਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਆਪ ਜੀ ਇੱਥੇ ਡੇਰੇ ਵਿੱਚ ਆਰਾਮ ਕਰੋ, ਤੇ ਜਿਹੜਾ ਖੇਤੀ ਵਾਲਾ ਕੰਮ ਹੈ ਨਾ ਸਤਿਗੁਰੂ ਜੀ, ਮੇਰਾ 6 ਮਹੀਨੇ ਦੀ ਮਿਹਨਤ ਹੈ, ਔਰ ਇਹ ਨਾ ਹੋਵੇ ਕਿ ਮੈਂ ਉੱਥੇ ਜੇ ਨਾ ਪਹੁੰਚਿਆ ਤੇ ਸਾਰਾ ਕੰਮ ਜਿਹੜਾ ਨਾਸ ਨਾ ਹੋ ਜਾਏ, ਨੁਕਸਾਨ ਨਾ ਹੋ ਜਾਏ। ਜੇਕਰ ਮੈਂ ਨਾ ਜਾਊਂ ਇਸ ਕਾਲਾ, ਕੂਤ ਧਰਹਿ ਕਣ ਅੰਨ ਵਿਸਾਲਾ। ਸਤਿਗੁਰੂ ਜੀ ਜੇ ਮੈਂ ਖੇਤੀ ਵਿੱਚ ਨਾ ਪਹੁੰਚਿਆ ਤੇ ਕਿਤੇ ਇਹ ਨਾ ਹੋਵੇ ਜਿਹੜਾ ਪਟਵਾਰੀ ਹੈ ਉਹ ਮਿਣਤੀ ਵਿੱਚ ਫਰਕ ਨਾ ਪਾ ਦੇਵੇ, ਇਹ ਨਾ ਹੋਏ ਕਿ ਬਣੇ ਮੇਰੀ ਜ਼ਿਆਦੀ ਫਸਲ ਤੇ ਉਹ ਘੱਟ ਨਾ ਮਿਣ ਦੇਵੇ, ਭਾਵ ਮੁੱਲ ਘੱਟ ਨਾ ਲਗਾ ਦੇਵੇ। ਬਿਨਤੀ ਕਰਹੋ ਅਗਰ ਬਡੇਰੀ, ਲਿਓ ਛੁਟਾਏ ਅੰਨ ਇਸ ਬੇਰੀ। ਇਹ ਕਹਿਣ ਲੱਗਾ, ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਮੇਰੇ ਤੇ ਬਖਸ਼ਿਸ਼ ਕਰੋ, ਇਹ ਰਹਿਮਤ ਕਰੋ ਕਿ ਹੁਣ ਜਾ ਕੇ ਉੱਥੇ ਮੈਂ ਖੇਤਾਂ ਵਿੱਚ ਆਪਣਾ ਜਿਹੜਾ ਅੰਨ ਹੈ ਉਹਨੂੰ ਸੰਭਾਲ ਲਵਾਂ। ਇੱਕ ਗੱਲ ਦਾ ਧਿਆਨ ਰੱਖਣਾ ਸਾਧ ਸੰਗਤ ਜੀ, ਇਹ ਉਹ ਸਤਿਗੁਰੂ ਦਾ ਘਰ ਹੈ ਜਿੱਥੇ ਆ ਕੇ ਇਨਸਾਨ ਜੋ ਵੀ ਆਪਣੇ ਮੁਖ ਚੋਂ ਲਫ਼ਜ਼ ਕੱਢੇਗਾ ਪੂਰਾ ਹੋਏਗਾ। ਕਿਉਂਕਿ ਜਦੋਂ ਪੂਰਨ ਸਤਿਗੁਰੂ ਜੀ ਦੀ ਸ਼ਰਨ ਵਿੱਚ ਇਨਸਾਨ ਆ ਜਾਂਦਾ, ਉਸ ਵਕਤ ਪ੍ਰਭਾਵ ਹੁੰਦਾ ਸਤਿਗੁਰੂ ਜੀ ਦਾ। ਤੁਸੀਂ ਵੇਖਦੇ ਹੋ ਕਿਸੇ ਮਿਸਤਰੀ ਨੂੰ ਵੇਖ ਲਓ, ਇੱਕ ਆਮ ਦੁਨੀਆਦਾਰ ਵਾਲੀ ਆਪਾਂ ਉਦਾਹਰਣ ਲਈਏ ਕਿ ਉਹਨੇ ਜਦੋਂ ਕਿਸੇ ਵੀ ਚੀਜ਼ ਦੇ ਨਟ ਖੁੱਲਦਾ ਹੈ, ਛੋਟੇ ਛੋਟੇ ਪੇਚ ਹੋਣਗੇ ਔਰ ਉਹਦੇ ਕੋਲ ਇੱਕ ਪੇਚਕਸ ਹੋਏਗਾ ਜੋ ਲੋਹੇ ਦਾ। ਹੁਣ ਉਹਨੇ ਕੀ ਕਰਨਾ, ਕੋਲ ਹੀ ਇੱਕ ਚੁੰਬਕ ਵਾਲਾ ਹਿੱਸਾ ਹੋਏਗਾ, ਉਹਨੇ ਉਹਦੇ ਉੱਤੇ ਉਸ ਪੇਚਕਸ ਨੂੰ ਘਸਾ ਕੇ ਤਾਂ ਕਿ ਉਹਦੇ ਵਿੱਚ ਥੋੜੀ ਜਿਹੀ ਚੁੰਬਕੀ ਗੁਣ ਆ ਜਾਣ। ਫਿਰ ਉਸ ਤੋਂ ਬਾਅਦ ਉਹ ਪੇਚ ਨੂੰ ਚੁੱਕਦਾ ਔਰ ਅਜਿਹੀ ਜਗ੍ਹਾ ਜਿੱਥੇ ਹੱਥ ਨਹੀਂ ਪਹੁੰਚਦਾ ਉੱਥੇ ਉਹ ਪੇਚ ਨੂੰ ਲਾ ਕੇ ਕੱਸ ਦਿੰਦਾ। ਹੁਣ ਧਿਆਨ ਦੇਣਾ, ਜਦੋਂ ਉਸ ਪੇਚਕਸ ਦਾ ਸੰਬੰਧ ਹੋਇਆ ਚੁੰਬਕ ਦੇ ਨਾਲ, ਉਹਦੇ ਵਿੱਚ ਚੁੰਬਕੀ ਗੁਣ ਆਏ ਔਰ ਉਹਨੇ ਲੋਹੇ ਨੇ ਲੋਹੇ ਨੂੰ ਚੱਕ ਲਿਆ। ਕਿਉਂ? ਕਿਉਂਕਿ ਉਹਦੇ ਵਿੱਚ ਗੁਣ ਆ ਗਏ ਸੀ ਚੁੰਬਕ ਨਾਲ ਲੱਗਣ ਕਰਕੇ। ਅਰਜ਼ ਕਰਨ ਤੋਂ ਭਾਵ ਹੈ ਮੇਰਾ, ਜਦੋਂ ਇਨਸਾਨ ਸਤਿਗੁਰੂ ਜੀ ਦੇ ਕੋਲ ਆ ਜਾਂਦਾ, ਇੱਕ ਚੁੰਬਕ ਲੋਹੇ ਨਾਲ ਲੱਗਣ ਕਰਕੇ ਉਹਨੂੰ ਗੁਣ ਦੇ ਸਕਦੀ ਏ ਕਿ ਪੂਰਨ ਸਤਿਗੁਰੂ ਕੋਲ ਬੈਠੇ ਸਿੱਖ ਤੇ ਰਤੀ ਮਾਤਰ ਵੀ ਕਿਰਪਾ ਨਹੀਂ ਕਰ ਸਕਦਾ, ਸਭ ਕੁਛ ਕਰ ਸਕਦਾ। ਇਸੇ ਕਰਕੇ ਸਾਧ ਲੋਕ ਸੰਤ ਲੋਕ ਇਹ ਲਫ਼ਜ਼ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਨਸਾਨ ਹੋਵੇ, ਜਦੋਂ ਬੰਦਗੀ ਕਰਦਾ ਹੋਵੇ, ਨਾਮ ਜਪਦਾ ਹੋਵੇ, ਕਦੀ ਵੀ ਆਪਣੀ ਜ਼ੁਬਾਨ ਤੋਂ ਮਾੜਾ ਲਫ਼ਜ਼ ਨਾ ਬੋਲੇ, ਕਿਉਂਕਿ ਉਹ ਤੁਰੰਤ ਪੂਰਾ ਹੋ ਜਾਂਦਾ। ਸਮਾਂ ਆ ਜਾਵੇ ਉਹਦਾ ਪਤਾ ਨਹੀਂ ਲੱਗਦਾ। ਤੁਸੀਂ ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਵਿੱਚ ਸ਼੍ਰਵਣ ਕਰਦੇ ਹੋ ਕਿ ਜਦੋਂ ਇੱਕ ਜਿਹੜਾ ਇਨਸਾਨ ਬੈਠਾ ਸੀ ਉਹ ਸੁਹਾਗੇ ਨੂੰ ਕਹਿੰਦਾ ਪਿਆ ਸੀ, ਸੋਨਾ ਹੋ ਜਾ, ਸੋਨਾ ਹੋ ਜਾ। ਸਮਾਂ ਚੱਲਦੇ 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 ਜਦੋਂ ਸਮਾਂ ਆਇਆ, ਹੁਣ ਸਮਾਂ ਬਹੁਤ ਪ੍ਰਬਲ ਹੈ ਕਿਉਂਕਿ ਜਦੋਂ ਫਲ ਮਿਲਣਾ ਹੁੰਦਾ ਇਨਸਾਨ ਨੂੰ ਉਸੇ ਵਕਤ ਪੈਰ ਤਿਲਕਦਾ, ਉਸ ਤੋਂ ਪਹਿਲਾਂ ਨਹੀਂ। ਬਖਸ਼ਿਸ਼ ਕਰੇ ਸਤਿਗੁਰੂ, ਉਸ ਵਕਤ ਮਨ ਜਿਹੜਾ ਔਖਾ ਹੋਇਆ, ਅੰਦਰ ਕਾਲਜੀ ਆਈ, ਕਹਿਣ ਲੱਗਾ ਲੋਹਾ ਹੀ ਹੋ ਜਾ, ਤੁਰੰਤ ਲੋਹਾ ਬਣ ਗਿਆ। ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਇਨਸਾਨ ਆਉਂਦਾ, ਗੁਰੂ ਜੀ ਦਾ ਦਾਇਰਾ ਹੀ ਇੰਨਾ ਵੱਡਾ ਹੈ ਕਿ ਉਹਦੇ ਵਿੱਚੋਂ ਇੰਨੇ ਕੁ ਜ਼ਿਆਦਾ ਗੁਣ ਸਤਿਗੁਰੂ ਸਾਨੂੰ ਵੰਡਦਾ ਕਿ ਉਸ ਵਕਤ ਜਿਹੜੀ ਭਾਵਨਾ ਮਨ ਵਿੱਚ ਆ ਗਈ ਤੁਰੰਤ ਪੂਰੀ ਹੋ ਜਾਂਦੀ ਹੈ। ਹੁਣ ਇਹਨੇ ਇਹ ਮਨ ਵਿੱਚ ਭਾਵਨਾ ਲਿਆਂਦੀ ਸਤਿਗੁਰੂ ਜੀ ਉੱਥੇ ਖੇਤੀ ਨੂੰ ਜਦੋਂ ਮਿਲਣਾ, ਕਿਤੇ ਇਹ ਨਾ ਹੋਵੇ ਕਿ ਉਹਦੀ ਮਿਣਤੀ 'ਚ ਫਰਕ ਪੈ ਜੇ। ਹੁਣ ਹੋਇਆ ਕਿ ਏਕ ਜਾਮ ਕੋ ਕਾਮ ਅਹੈ ਸੋ ਕਿਮ ਨਾ ਜਾਊਂ ਘਰ ਅੰਨ ਰਹਿ ਸੋ। ਫਿਰ ਕਹਿਣ ਲੱਗਾ ਪਾਤਸ਼ਾਹ ਜੀ, ਇੱਕ ਪਹਿਰ ਲੱਗਣਾ ਉੱਥੇ, ਭਾਵ ਉੱਥੇ ਮੈਂ ਸਾਰਾ ਕੰਮ ਕਰਕੇ ਉਸ ਤੋਂ ਬਾਅਦ ਆ ਜਾਵਾਂਗਾ, ਕਿਉਂਕਿ ਪਾਤਸ਼ਾਹ ਜੀ ਅਨਾਜ ਦਾ ਕੰਮ ਹੈ, ਉਹ ਜਾ ਕੇ ਜੇ ਮੈਂ ਕਰ ਲਵਾਂ ਤੇ ਵਧੀਆ, ਕਿਉਂਕਿ ਪੂਰੇ ਸਾਲ ਭਰ ਉਹਨੂੰ ਵਰਤਣਾ, ਉਹਨੂੰ ਛਕਣਾ, ਇਸ ਕਰਕੇ ਮੈਨੂੰ ਜਾਣ ਦੀ ਆਗਿਆ ਦਿਓ। ਸੁਣ ਸਤਿਗੁਰ ਤਿਸ ਜਾਣਿਓ ਮੂੜਾ, ਨਹਿ ਸਮਝਤ ਮਨ ਆਸ਼ੈ ਗੂੜਾ। ਸਤਿਗੁਰੂ ਜੀ ਨੇ ਜਾਣਿਆ ਕਿ ਇਹ ਮੂਰਖ ਇਨਸਾਨ ਹੈ, ਇਹ ਕੁਛ ਸਮਝਦਾ ਨਹੀਂ ਪਿਆ, ਇਹ ਸਿਰਫ ਆਪਣੇ ਮਨ ਦੇ ਪਿੱਛੇ ਲੱਗਿਆ ਹੋਇਆ। ਸਾਧ ਸੰਗਤ ਜੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗੁਰਮੁਖ, ਜਿਹਨੂੰ ਕਹਿ ਦਿੰਦੇ ਹਾਂ ਮਨਮੁਖ, ਇਹ ਨਹੀਂ ਕਿ ਉਹ ਵੱਖਰੀ ਕੋਈ ਕੁਆਲਿਟੀ ਹੈ ਉਹਦੇ ਵਿੱਚ, ਜਾਂ ਕੋਈ ਵੱਖਰਾ ਉਹਦੇ ਵਿੱਚ ਗੁਣ ਹੋਏਗਾ, ਜਾਂ ਉਹਦਾ ਪਹਿਰਾਵਾ ਕੁਛ ਵੱਖਰਾ। ਸਾਧ ਸੰਗਤ ਜੀ, ਜਦੋਂ ਇਨਸਾਨ ਇਹ ਆਪਣੇ ਮੂੰਹ ਨੂੰ ਮਨ ਪਿੱਛੇ ਲਾ ਲੈਂਦਾ, ਹੁਣ ਮਨ ਨੇ ਕਹਿਣਾ ਕੀ ਲੈਣਾ ਨਾਮ ਸਿਮਰਨ ਕਰਕੇ, ਤੇ ਉਸੇ ਵਕਤ ਇਨਸਾਨ ਤਤਪਰ ਹੋ ਜਾਏਗਾ, ਛੱਡ ਮਾਲਾ ਇੱਕ ਪਾਸੇ ਰੱਖ ਤੇ ਹੋਰ ਕੰਮ ਕਰ। ਹੁਣ ਮਨ ਦੇ ਪਿੱਛੇ ਲੱਗ ਗਿਆ ਤੇ ਉਸ ਵਕਤ ਉਹ ਮਨਮੁਖ ਬਣ ਜਾਏਗਾ, ਤੇ ਜੇ ਗੁਰੂ ਕਿਤੇ ਕਿਰਪਾ ਕਰ ਦੇਵੇ ਮਨ ਨੂੰ ਛੱਡ ਕੇ ਕਿਤੇ ਸਤਿਗੁਰੂ ਜੀ ਦੀ ਯਾਦ ਅੰਦਰ ਆ ਜਾਏ, ਤੇ ਉਸ ਵਕਤ ਇਨਸਾਨ ਗੁਰਮੁਖ ਬਣ ਸਕਦਾ। ਹੁਣ ਵੇਖੋ ਗੁਰੂ ਜੀ ਦਾ ਢੰਗ ਕਿਵੇਂ ਜਿਹਾ ਹੈ। ਸਤਿਗੁਰੂ ਹਰ ਇੱਕ ਚੀਜ਼ ਨੂੰ ਇੱਕ ਢੰਗ ਨਾਲ ਵਰਤਦੇ ਨੇ, ਕਿਉਂਕਿ ਇਨਸਾਨ ਨੂੰ ਜੇ ਸਤਿਗੁਰੂ ਸਿੱਧਾ ਹੀ ਬ੍ਰਹਮ ਦਾ ਉਪਦੇਸ਼ ਦੇਣ ਲੱਗ ਪੈਣ ਤੇ ਹੋ ਸਕਦਾ ਕਿਸੇ ਦੇ ਪੱਲੇ ਹੀ ਨਾ ਪਵੇ, ਸਭ ਕੁਛ ਉੱਤੋਂ ਹੀ ਲੰਘ ਜਾਵੇ, ਤੇ ਉਹ ਗੱਲ ਚੰਗੀ ਵੀ ਨਾ ਲੱਗੇ, ਬਿਲਕੁਲ ਮਨ ਜਿਹੜਾ ਟਿਕਾਅ ਵਿੱਚ ਨਾ ਆਵੇ। ਸਤਿਗੁਰੂ ਜੀ ਹਰ ਇੱਕ ਚੀਜ਼ ਇੱਕ ਢੰਗ ਨਾਲ ਇੱਕ ਸਟੈਪ ਬਾਏ ਸਟੈਪ ਦੱਸਦੇ ਨੇ ਸਿੱਖ ਨੂੰ। ਪਹਿਲਾਂ ਸਤਿਗੁਰਾਂ ਨੇ ਦੱਸਿਆ ਕਿ ਜਿਹੜਾ ਗੁਰੂ ਦਾ ਸਿੱਖ ਹੁੰਦਾ ਅੰਮ੍ਰਿਤ ਵੇਲੇ ਉੱਠੇ, ਹੁਣ ਉੱਠੇਗਾ। ਫਿਰ ਅਗਲਾ ਜਿਹੜਾ ਉਪਦੇਸ਼ ਹੈ, ਇਸ਼ਨਾਨ ਕਰੇ, ਇਸ਼ਨਾਨ ਕਰੇ, ਫਿਰ ਉਸ ਤੋਂ ਬਾਅਦ ਨਾਮ ਜਪੇ, ਫਿਰ ਬਾਣੀ ਪੜ੍ਹੇ। ਹੁਣ ਹੌਲੀ ਹੌਲੀ ਚੱਲਦੇ ਚੱਲਦੇ ਜਦੋਂ ਉਹ ਬਾਣੀ ਪੜ੍ਹੇਗਾ, ਕਿਉਂਕਿ ਪਹਿਲਾਂ ਜਦੋਂ ਅੰਮ੍ਰਿਤ ਵੇਲੇ ਉੱਠੇਗਾ, ਉਹਨੂੰ ਅੰਮ੍ਰਿਤ ਵੇਲਾ ਕਿਉਂ ਕਿਹਾ ਗਿਆ, ਕਿਉਂਕਿ ਉਸ ਵਕਤ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਅੰਮ੍ਰਿਤ ਤੋਂ ਭਾਵ ਹੈ ਸ਼ਾਂਤੀ ਦਾ ਵਕਤ ਹੈ, ਉਦੋਂ ਰੋਲਾ ਗੋਲਾ ਕੋਈ ਨਹੀਂ। ਬਿਲਕੁਲ ਜਦੋਂ ਸ਼ਾਂਤੀ ਦਾ ਸਮੇਂ, ਇਨਸਾਨ ਉਸ ਵਕਤ ਬੈਠ ਕੇ ਜਦੋਂ ਧਿਆਨ ਲਾਏਗਾ, ਨਾਮ ਜਪੇਗਾ, ਇਹਦਾ ਮਨ, ਇਹ ਮਨ ਜੋ ਹੈ ਇੱਕ ਬਹੁਤ ਵੱਡੀ ਤਾਕਤ ਹੈ, ਇਹ ਵੀ ਇੱਕ ਵੱਖਰਾ ਵਿਸ਼ਾ। ਸੋ ਮੈਂ ਇੰਨੀ ਕੁ ਅਰਜ਼ ਕਰਾਂ ਕਿ ਬੈਠਾ ਹੋਇਆ ਇਨਸਾਨ ਇਹ ਮਨ ਦੀ ਤਾਕਤ ਸਦਕਾ ਇੱਕ ਸਮੇਂ ਵਿੱਚ ਇੰਨਾ ਕੁਛ ਸੋਚ ਸਕਦਾ ਹੈ ਕਿ ਆਪ ਹੈਰਾਨ ਹੋ ਜਾਏਗਾ। ਸਿਰਫ ਧਿਆਨ ਦੇਣ ਦੀ ਲੋੜ ਹੈ। ਔਰ ਇਹ ਜਿਹੜੀ ਬਹੁਤ ਹੀ ਤਗੜੀ ਪਾਵਰ ਹੈ, ਤਾਕਤ ਹੈ, ਜਦੋਂ ਅੰਮ੍ਰਿਤ ਵੇਲਾ ਹੁੰਦਾ ਬੈਠਦਾ, ਇਸ ਤਾਕਤ ਦੇ ਨਾਲ ਜਦੋਂ ਧਿਆਨ ਲਾਉਂਦਾ ਤੁਰੰਤ ਉਹਦੇ ਚਰਨਾਂ ਵੱਲ ਧਿਆਨ ਜਾਂਦਾ ਹੈ, ਔਰ ਉਸ ਵਕਤ ਜਿਹੜਾ ਆਨੰਦ ਮਿਲਦਾ ਉਹਨੂੰ ਅੰਮ੍ਰਿਤ ਝਰਨਾ ਕਹਿੰਦੇ ਨੇ। ਇਸ ਕਰਕੇ ਉਹ ਅੰਮ੍ਰਿਤ ਵੇਲਾ, ਜਦੋਂ ਅੰਮ੍ਰਿਤ ਵੇਲੇ ਉੱਠੇਗਾ ਤੇ ਇਹਦਾ ਮਨ ਬਣ ਗਿਆ, ਇਸ਼ਨਾਨ ਕਰੇਗਾ, ਭਜਨ ਕਰੇਗਾ, ਬਾਣੀ ਪੜ੍ਹੇਗਾ, ਚਲਦੇ ਚਲਦੇ ਆਪਣੇ ਆਪ ਉਸ ਜਗ੍ਹਾ ਤੇ ਪਹੁੰਚ ਜਾਏਗਾ ਜਿੱਥੇ ਸਤਿਗੁਰੂ ਜੀ ਇਹਨੂੰ ਲੈ ਕੇ ਆਉਣਾ ਚਾਹੁੰਦੇ ਨੇ। ਪਰ ਕਈ ਅਜਿਹੇ ਜੀਵ ਹੁੰਦੇ ਨੇ ਜਿਹੜੇ ਕਿ ਸਤਿਗੁਰੂ ਜੀ ਦੇ ਇਸ ਆਸ਼ਰੇ ਨੂੰ, ਗੁਰੂ ਜੀ ਦੇ ਇਸ ਮਨੋਰਥ ਨੂੰ ਸਮਝ ਨਹੀਂ ਸਕਦੇ। ਇਹ ਜਿਹੜਾ ਸਿੱਖ ਹੈ ਇਹਨੂੰ ਸਤਿਗੁਰੂ ਜੀ ਬੜਾ ਸਮਝਾਉਂਦੇ ਪਏ ਨੇ, ਪਰ ਆਪਣੇ ਮਨ ਦੇ ਪਿੱਛੇ ਲੱਗਾ ਹੋਇਆ, ਇਹ ਹੈ ਮਨਮੁਖ। ਤੇ ਸਤਿਗੁਰੂ ਸਿੱਖ ਨੂੰ ਉਪਦੇਸ਼ ਸ਼ੁਭ ਦੇ ਕੇ ਉਹਨੂੰ ਗੁਰੂ ਦੇ ਬਚਨਾਂ ਪਿੱਛੇ ਜਦੋਂ ਲਾਉਂਦੇ ਨੇ, ਜਦੋਂ ਫਿਰ ਇਹਦਾ ਮੁਖ ਗੁਰੂ ਵੱਲ ਹੋ ਜਾਂਦਾ, ਗੁਰਮੁਖ ਹੋ ਜਾਂਦਾ। ਪਰ ਇੱਥੇ ਇਹਦੇ ਬਾਰੇ ਗੱਲ ਆਉਂਦੀ ਏ, ਇਹ ਗੁਰੂ ਜੀ ਦੇ ਸਿਧਾਂਤ ਨੂੰ, ਗੁਰੂ ਜੀ ਦੀ ਮਤ ਨੂੰ ਨਾ ਗ੍ਰਹਿਣ ਕਰ ਸਕਿਆ। ਤਉ ਕਿਰਪਾ ਕਰ ਪੁਨਹਿ ਬਖਾਨਾ, ਜੇ ਨਾ ਹਟਹਿ ਨਿਸ਼ਚੈ ਤਹਿ ਜਾਣਾ। ਗਰੀਬ ਨਵਾਜ ਪਾਤਸ਼ਾਹ ਜੀ ਉਸ ਵਕਤ ਫਿਰ ਇਹਦੇ ਨਾਲ ਬਚਨ ਕਰਨ ਲੱਗੇ ਕਿ ਜੇ ਨਾ ਹਟਹਿ ਨਿਸ਼ਚੈ ਤਹਿ ਜਾਣਾ, ਕਿ ਜੇ ਤੂੰ ਨਹੀਂ ਹਟਦਾ, ਤੇਰੇ ਮਨ ਦਾ ਨਿਸ਼ਚੈ ਕਿ ਤੂੰ ਉੱਥੇ ਜਾਣਾ ਹੀ ਜਾਣਾ। ਤੀਰ ਕੇਦਾਰ ਖਰੇ ਹੋਏ ਰਹੀ ਹੈ, ਬਿਨੈ ਆਦਿ ਕਛੁ ਬਾਕ ਨਾ ਕਹੀਐ। ਜਦੋਂ ਖੇਤ ਕੋਲ ਜਾਏਗਾ ਇੱਕ ਗੱਲ ਮੰਨ ਲਈ, ਉੱਥੇ ਜਾ ਕੇ ਬੋਲੀ ਕੁਛ ਨਾ, ਬਿਲਕੁਲ ਚੁੱਪ ਕਰਕੇ ਉੱਥੇ ਖਲੋਤਾ ਰਹੀ। ਹੋਵਤ ਸਤਿਗੁਰ ਤੋਹੇ ਸਹਾਏ, ਸੁਣੇ ਕਣ ਖੇਤ ਆਓ ਸਹਸਾਏ। ਪਾਤਸ਼ਾਹ ਜੀ ਨੇ ਨਾਲ ਹੀ ਇਹ ਬਚਨ ਕਰਤਾ ਕਿ ਸਤਿਗੁਰੂ ਤੈਨੂੰ ਆਪ ਸਹਾਈ ਹੋਏਗਾ, ਸਾਰਾ ਕਰਮ ਕਰਕੇ ਤੂੰ ਵਾਪਸ ਆ ਜਾਈ। ਮਾਨਿਓ ਬੈਨ ਪਿਆਨੋ ਕੀਨਾ, ਜਹਾਂ ਕੂਤ ਕੋ ਵਿਚਰਤ ਚੀਨਾ। ਅਖੀਰ ਕੀ ਹੋਇਆ ਕਿ ਗਰੀਬ ਨਵਾਜ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ ਸਿੱਖ ਜਿਹੜਾ ਆਪਣੇ ਖੇਤ ਦੇ ਕੋਲ ਗਿਆ, ਔਰ ਜਿੱਥੇ ਇਹਨੇ ਵੇਖਿਆ ਪਟਵਾਰੀ ਜਿਹੜਾ ਸਾਰੀ ਫਸਲਾਂ ਦੀ ਮਿਣਤੀ ਕਰਦਾ ਪਿਆ ਸੀ, ਉੱਥੇ ਜਾ ਕੇ ਮਾਨਿਓ ਬੈਨ ਪਿਆਨੋ ਕੀਨਾ, ਤਹਾਂ ਕੂਤ ਕੋ ਬਿਜਰਤ ਚੀਨਾ। ਸਿੱਖ ਕੇਦਾਰ ਢਿੱਗ ਪਹੁੰਚਿਓ ਆਏ, ਛਿਤ ਕੋ ਮਿਨਤ ਸੋ ਇਤ ਉਤ ਜਾਏ। ਸਤਿਗੁਰੂ ਜੀ ਦਾ ਇਹਨੇ ਬਚਨ ਮੰਨਿਆ, ਖੇਤ ਕੋਲ ਆ ਕੇ ਬੋਲਿਆ ਨਾ ਕੁਛ ਵੀ, ਔਰ ਜਦੋਂ ਇਹਨੇ ਵੇਖਿਆ ਕਿ ਖੇਤ ਨੂੰ ਉਹ ਮਿਣਦੇ ਪਏ ਨੇ, ਕਦੀ ਇੱਧਰ ਆਉਂਦੇ ਨੇ, ਕਦੀ ਦੂਸਰੇ ਪਾਸੇ ਚਲੇ ਜਾਂਦੇ ਨੇ। ਦੋ ਸੈ ਬਿਗੈ ਖੇਤ ਬਿਸਾਲਾ, ਸੋ ਜਾਣਿਓ ਮਿਨ ਕਰ ਤਿਸ ਕਾਲਾ। ਕਵੀ ਜੀ ਦੱਸਦੇ ਨੇ ਕਿ ਇਸ ਜੱਟ ਦਾ ਜਿਹੜਾ ਖੇਤ ਸੀ 200 ਵਿਘੇ ਸੀ, ਜਦੋਂ ਉਸ ਵਕਤ ਉਹਦੀ ਮਿਣਤੀ ਕੀਤੀ ਗਈ, ਲਿਖਣ ਲੱਗੇ ਤਬ ਜਾਟ ਸ਼ਰੀਕਾ, ਬੋਲਿਓ ਇਹ ਨਾ ਮਿਨੀ ਛਿਤ ਨਿਕਾ। ਜਦੋਂ ਇਹਦੇ ਸ਼ਰੀਕ ਜਿਹੜੇ ਸੀ ਖੇਤ ਨੂੰ ਮਿਣਵਾ ਕੇ ਹੁਣ ਉੱਥੇ ਲਿਖਤੀ ਦਾ ਕੰਮ ਹੋਣ ਲੱਗਾ, ਉਦੋਂ ਫਿਰ ਇਹ ਸਿੱਖ ਬੋਲਿਆ, ਕਹਿਣ ਲੱਗਾ ਮਿਣਤੀ ਤੁਸੀਂ ਗਲਤ ਕੀਤੀ ਏ। ਹੁਤੋ ਖੇਤ ਦੋ ਸਹਿ ਇੱਕ ਇਹ ਸਦਾ, ਕਰਤ ਰਹੇ ਕਣ ਕੋ ਜਦ ਕਦਾ। ਇਹ ਕਹਿਣ ਲੱਗਾ ਕਿ ਖੇਤ ਹਮੇਸ਼ਾ 200 ਵਿਘੇ ਸੀ, ਪਰ ਜਦੋਂ ਵੀ ਅਸੀਂ ਮਿਣਦੇ ਸੀ, ਅਬ ਕਿਮ ਕਮੀ ਉਤਾਰਨ ਕਰਿਓ, ਇਸ ਛਿਤ ਕੋ ਨਿਤਹਾਲਾ ਭਰਿਓ। ਇਹ ਕਹਿਣ ਲੱਗਾ ਹਰ ਵਕਤ ਮੈਂ ਆਪਣਾ ਜਿਹੜਾ ਖੇਤ ਹੈ ਇਹਦਾ ਮਾਮਲਾ ਭਰਿਆ, ਇਹਦਾ ਮੈਂ ਟੈਕਸ ਭਰਦਾ ਰਿਹਾ, ਪਰ ਹੁਣ ਕੀ ਹੋਇਆ, ਹੁਣ ਜਦੋਂ ਮਿਣਤੀ ਕੀਤੀ ਖੇਤ ਘਟ ਕਿਉਂ ਗਿਆ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ, ਇਹ ਕੱਲ ਨੂੰ ਆਪ ਜੀ ਦੇ ਚਰਨਾਂ ਚ ਅਰਜ਼ ਕਰਾਂਗੇ ਕਿ 200 ਵਿਘੇ ਖੇਤ ਸੀ ਔਰ ਘਟ ਕੇ ਕਿੰਨਾ ਹੋ ਗਿਆ, ਕਿਉਂ ਹੋਇਆ, ਇਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕੀਤੀ ਜਾਏਗੀ। ਸੋ ਸਾਰੇ ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।